ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਦੰਡੌਤ ਵੰਦਨੀ ਅੰਤਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਸੰਗ ਜੀ ਜਿੰਨੇ ਵੀ ਪ੍ਰੇਮੀ ਬੈਠੇ ਹਾਂ ਆਪਣੇ ਜੀਵਨ ਦੇ ਅੰਦਰ ਬਹੁਤ ਵੱਡਾ ਉਤਸਵ ਮਨਾਉਣ ਵਾਸਤੇ ਤੁਸੀਂ ਦੂਰ ਦਰਾਜ ਤੋਂ ਸੌ ਸੌ ਮੀਲ ਦੋ ਦੋ ਸੌ ਕਿਲੋਮੀਟਰ ਇਸ ਤੋਂ ਵੀ ਵੱਧ ਚਾਰ ਚਾਰ ਸੌ ਕਿਲੋਮੀਟਰ ਤੋਂ ਆਏ ਹੋਏ ਇੱਥੇ ਪ੍ਰੇਮੀ ਬੈਠੇ ਨੇ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ ਕੰਨਾਂ ਦੇ ਨਾਲ ਬਾਣੀ ਸਰਵਣ ਕਰੋ ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਚ ਧਾਰਨ ਕਰੋ ਐਵੇਂ ਨਾ ਕੋਈ ਗੱਲ ਮੰਨਿਓ ਦੇਖੋ ਵੀ ਇਹ ਕਸ਼ਵੱਟੀ ਦੇ ਉੱਤੇ ਤਰਕ ਦੇ ਉੱਤੇ ਪੂਰੀ ਉਤਰਦੀ ਹੈ ਫੇਰ ਉਹਨੂੰ ਹਿਰਦੇ ਚ ਬਸਾ ਲਓ ਫੇਰ ਨਾ ਛੱਡਿਓ ਰਸਨਾ ਦੇ ਨਾਲ ਗਜ ਵੱਜ ਕੇ ਬੋਲਿਓ ਪਿਛਲੇ ਵੀ ਅਗਲੇ ਵੀ ਸਿੱਧੀਆਂ ਧਾਰਨਾ ਕੋਈ ਰੌਲਾ ਗੌਲਾ ਨਹੀਂ ਹੈ ਕੋਈ ਬਹੁਤਾ ਐਸੇ ਵੀ ਅੱਖਰ ਨਹੀਂ ਵੀ ਸਮਝ ਨਹੀਂ ਆਉਂਦੇ ਸੋ ਸਾਰਿਆਂ ਨੇ ਬੋਲਣਾ ਫਲ ਕਿੰਨਾ ਹੋਏਗਾ ਜਦ ਤੋਂ ਘਰੋਂ ਚੱਲੇ ਹੋ ਹਰ ਕਦਮ ਦਾ ਫਲ ਇੱਕ ਸਮੇਰ ਜਗ ਦੇ ਫਲ ਬਰਾਬਰ ਮਿਲ ਗਿਆ ਐਡਾ ਪੁੰਨ ਹੋ ਹੀ ਨਹੀਂ ਸਕਦਾ ਕਰੇ ਤੇ ਜਦੋਂ ਸ਼ਬਦ ਵਿੱਚ ਬੋਲੋਗੇ ਤੇ ਸੁਣੋਗੇ ਤਾਂ ਮਹਾਰਾਜ ਕਹਿੰਦੇ ਕਈ ਕਰੋੜ ਜੱਗਾਂ ਦਾ ਫਲ ਇਕੱਲੇ ਇਕੱਲੇ ਨੂੰ ਮਿਲੇਗਾ ਉਹਦਾ ਫਲ ਦਾ ਪਤਾ ਕਿਵੇਂ ਲੱਗੇਗਾ ਸ਼ਾਂਤੀ ਵਰਤ ਜਾਏਗੀ ਜੋ ਵਿਘਨ ਘੁੰਮਦੇ ਫਿਰਦੇ ਨੇ ਅਸਮਾਨ ਦੇ ਅੰਦਰ ਦੂਰ ਹੋ ਜਾਣਗੇ ਸੰਸਾਰ ਦਾ ਭਲਾ ਹੋ ਜਾਏਗਾ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਨਾ ਸੁਣੋ ਤੇ ਫੇਰ ਗਾਵੋ ਸਾਰੇ ਪਿਆਰ ਨਾਲ ਬੋਲੋ ਸਾਧ ਜੀ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੈ ਜੀ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜੀ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੈ ਜੀ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੈ ਜੀ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਅੰਧ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਵਿਸਰ ਨਾ ਕਬੂ ਜਾਈ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੈ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਤੁਤ ਅਵਿਨਾਸ਼ੀ ਅੰਧਨ ਹਰ ਰੰਗ ਜਾਗਾ ਮਨ ਇੱਛੇ ਸਹੀ ਫਲ ਪਾਏ ਹਰ ਕੀ ਕਥਾ ਸੇਲੀ ਆਦਿ ਅੰਤ ਮਦ ਨਾਨਕ ਕੋ ਸੋ ਪ੍ਰਭ ਹੋਇਆ ਬੇਲੀ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜੀ ਸਤਨਾਮ ਸ੍ਰੀ ਗੁਰੂ ਮਹਾਰਾਜ ਨੇ ਬਹੁਤ ਹੀ ਵਿਚਿੱਤਰ ਬਾਤ ਸਾਡੇ ਸਾਹਮਣੇ ਰੱਖ ਦਿੱਤੀ। ਉਹ ਇਹ ਹੈ ਕਿ ਜੋ ਨਾਮ ਜਪਦਾ ਉਹ ਤਾਂ ਜਿਉਂਦਾ ਹੈ, ਜਿਹੜਾ ਨਹੀਂ ਜਪਦਾ ਉਹ ਮੁਰਦਾ ਹੈ। ਅਸੀਂ ਤਾਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਸੱਚੇ ਪਾਤਸ਼ਾਹ ਅਸੀਂ ਤੁਰਦੇ ਹਾਂ, ਫਿਰਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਕਮਾਈਆਂ ਕਰਦੇ ਹਾਂ, ਅਸੀਂ ਕਿਵੇਂ ਮੁਰਦੇ ਹੋਵੇ? ਮਹਾਰਾਜ ਕਹਿੰਦੇ ਇਹ ਤਾਂ ਰੋਟੀ ਪਾਣੀ ਨਾਲ ਚੱਲਣ ਵਾਲੀ ਮਸ਼ੀਨ ਹੈ, ਤੇਰੇ ਅੰਦਰ ਨਾਮ ਹੈ। ਉਹ ਨਾਮ ਜਿੰਨਾ ਚਿਰ ਤੇਰੀ ਜ਼ਿੰਦਗੀ ਦੇ ਅੰਦਰ, ਤੇਰੇ ਹਿਰਦੇ ਦੇ ਅੰਦਰ ਨਹੀਂ ਵਸਦਾ, ਉਨਾ ਚਿਰ ਤੂੰ ਮਰਿਆ ਹੈ, ਮੁਰਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ, ਨਾ ਪੜ੍ਹਿਆ ਲਿਖਿਆ, ਨਾ ਕੋਈ ਵੱਡਾ ਦੁਕਾਨਦਾਰ, ਨਾ ਵੱਡਾ ਬਿਜ਼ਨਸਮੈਨ, ਨਾ ਵੱਡਾ ਲੀਡਰ, ਨਾ ਵੱਡਾ ਰਾਜਾ। ਕਹਿੰਦੇ ਸਭ ਮਰੇ ਹੋਏ ਬੰਦੇ ਨੇ, ਕੋਈ ਨੀ ਜਿਉਂਦਾ, ਸਭ ਮਰੇ ਹੋਏ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਨਾਮ ਤੋਂ ਬਗੈਰ ਜਿੰਨਾ ਖਾਣਾ, ਕਹਿੰਦੇ ਸਭ ਹਰਾਮ ਦਾ ਖਾਣਾ ਖਾ ਰਹੇ, ਜ਼ਿੰਦਗੀ ਦਾ ਪਤਾ ਨੀ ਲੱਗਦਾ। ਅਸੀਂ ਇਸ ਨੂੰ ਜ਼ਿੰਦਗੀ ਸਮਝਦੇ ਹਾਂ ਜਿਸ ਵਿੱਚ ਅਸੀਂ ਜਾ ਰਹੇ, ਪਰ ਮਹਾਰਾਜ ਕਹਿੰਦੇ ਇਦੋਂ ਬਹੁਤ ਵਧੀਆ ਜ਼ਿੰਦਗੀ ਪਰਮੇਸ਼ਰ ਨੇ ਤੈਨੂੰ ਦਿੱਤੀ ਹੈ ਜੇ ਤੈਨੂੰ ਨਾਮ ਪ੍ਰਾਪਤ ਹੋਏ। ਹੁਣ ਨਾਮ ਦੀ ਪ੍ਰਾਪਤੀ ਦਾ ਨਹੀਂ ਸਾਨੂੰ ਪਤਾ ਲੱਗਦਾ ਵੀ ਨਾਮ ਕਿੱਥੋਂ ਲਈਏ, ਕੋਈ ਦੁਕਾਨ ਹੈ, ਕਿੱਥੋਂ ਜਾ ਕੇ ਨਾਮ ਲਈਏ? ਕੋਈ ਕਿਸੇ ਥਾਂ ਦੌੜਦਾ ਕਿ ਕਿਸੇ ਥਾਂ ਦੌੜਦਾ, लेकिन गुरु घर के अंदर अज का दिन बहुत महानता रखता है साहब सिंह जी, यानी एक कौम के प्रगट होने का दिन है। अपना जन्मदिन लोग मनाते ने, चिट्ठिया भेजते ने, बहुत खर्चा करते ने, किन्ना किन्ना कर देंगे ने, मैनू पता है भी एक एक लख रुपया खर्च देंगे ने भी मेरा अज जन्मदिन। तो जिस कौम का जन्म हो वो बहुत धूमधाम ना मनाया जाता। सो ओ नाम गुरु महाराज ने पहला नवा पातशाहियां ती चरना मृत दे के फिर दिता जाता सी। उहदे भी दो तरीके सी, एक मसांदा नू जिम्मेवार बनाया हुआ सी, अथॉरिटी दिती हुई सी भी तुसी नाम दे दो। ते कोई कोई टामा पुरश गुरु को आउंदा सी जिहनू ओह नाम देंदे सी। जेड़े गुरु तो नाम लेंदे सी उहनू तां कहंदे सी खालसा, जेड़े मसंदा तो नाम लेंदे सी उहनू कहंदे सी गुरु के सिख। खालसा नहीं सी होया कदे, खालसा हुंदा सीधा तलक। सो इस दिन एडी बड़ी बात हुई इतिहास दे अंदर, सब हैरान ने। गुरु साहब की उम्र किन्नी सी, कोई 32 साल की सी तकरीबन। एक बड़ी भारी करामात करके दिखाती है आपने, ऐ कौम नू कोई तकरीबन 600 साल हो गए सी अधरंग होई हिंदुस्तान दी। और इहदे उत्ते बार बार अटैक हुंदे सी, हमले हुंदे सी, कोई ताकत नहीं सी जिहड़ी इहनू पैरां ते खड़ी कर दिंदी। पर गुरु महाराज ने नाम दा ते अमृत दा दो कट्ठे इंजैक्शन लाए। एक नाम दिता, एक शक्ति दे नाल जल मंत्र के दिता, ते उस नू असी पहल कहंदे सी उस वेले। उहदे बारे इस तरह फरमान है,
वो पहल थले तार उबे जन्म पेला, पहल थले तार उबे जन्म पेला। Thank you. ਅੰਦਰ ਜਾਇਆ ਸਭ ਸੰਗਤ ਮੇਲਾ ਨਾਨਕ ਨਿਰਪਾਲੰਕਾਰ ਨਾਨਕ ਨਿਰਪਾਲੰਕਾਰ ਮਨਾਈ ਕਾਲਕਾ ਮਨਾਈ ਕਾਲਕਾ
ਠੰਡੇ ਦੀ ਵੇਲਾ ਸ਼ਕਤੀ ਦੀ ਵੇਲਾ ਆ ਗਈ। ਪਹਿਲਾਂ ਨਾਮ ਜਪਿਆ ਜਾਂਦਾ ਸੀ, ਤਾਕਤ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਸਾਰੀ ਸੰਗਤ ਨੂੰ ਖਾਲਸਾ ਕਰ ਦਿੱਤਾ। ਖਾਲਸਾ ਕੀ ਹੁੰਦਾ? ਸਿੱਧਾ ਸੰਬੰਧ ਜੋੜ ਲਿਆ। ਆਪ 11 ਮਹੀਨੇ 11 ਦਿਨ ਇਕਾਂਤਵਾਸ ਵਿੱਚ ਨੈਣਾ ਦੇਵੀ ਦੇ ਟਿੱਲੇ ਤੇ ਰਹੇ। ਵਿਚਾਰ ਕੀਤੀ ਵੀ ਕਿਸ ਤਰ੍ਹਾਂ ਦੇ ਨਾਲ ਭਾਰਤ ਵਰਸ਼ ਦੀ ਕਲਿਆਣ ਹੋ ਸਕਦੀ ਹੈ, ਮਨੁੱਖ ਮਾਤਰ ਦੀ ਕਲਿਆਣ ਕਿਵੇਂ ਹੋ ਸਕਦੀ। ਪਹਿਲੀ ਨਿਗਾਹ ਉਹਨਾਂ ਦੀ ਵੱਡੇ ਵੱਡੇ ਸਾਧੂਆਂ ਤੇ ਗਈ। ਵੱਡੇ ਵੱਡੇ ਜੋ ਉਸ ਵੇਲੇ ਦੇ ਮਤ ਸੀ ਸਾਧਾਂ ਦੇ, ਸਾਰਿਆਂ ਤੇ ਨਿਗਾਹ ਗਈ। ਮਹਾਰਾਜ ਨੇ ਦੇਖਿਆ ਵੀ ਇਹ ਤਾਂ ਬਿਲਕੁਲ ਹੀ ਗਏ ਗੁਜਰੇ ਹੋ ਗਏ ਤੇ ਇਹਨਾਂ ਚ ਤਾਕਤ ਨਹੀਂ ਹੈ ਵੀ ਇਹ ਸੰਸਾਰ ਦਾ ਬੋਝ ਚੁੱਕ ਸਕਣ। ਉਹ ਇਹਨਾਂ ਥੰਮੇ ਸਾਧਵਿਨ ਸਾਧਨਾ ਦਿਸੇ ਜਗ ਵਿੱਚ ਕੋਆ। ਜੇ ਪੂਰਾ ਸਾਧੂ ਹੋਵੇ ਤਾਂ ਦੁਨੀਆਂ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਚੱਕ ਸਕਦਾ, ਨਹੀਂ ਚੱਕ ਨਹੀਂ ਸਕਦਾ। ਸੋ ਆਪਨੇ ਦੂਰ ਤੱਕ ਨਿਗਾਹ ਮਾਰੀ, ਸਾਰੇ ਸਾਧੂ ਜਿੰਨੀਆਂ ਉਸ ਵੇਲੇ ਦੇ ਮਤ ਮਤਾਂਤਰ ਸੀ ਸਭ ਨੂੰ ਦੇਖਣ ਦੀ ਕੋਸ਼ਿਸ਼ ਕਰੀ, ਪਰ ਨਤੀਜਾ ਹੋਇਆ ਕਿ ਸਾਧੂ ਨਹੀਂ ਦਿਸਦਾ।
ਸਾਧੂ ਦਿਸਦਾ ਨਾ ਜਗਤ ਉੱਤੇ
ਸਿਆਂ ਦੇ ਦੇਖੇ ਸ਼ਰਾਬ ਬੋਧੀਆਂ ਦੇ ਦੇਖੇ ਜੈਨੀਆਂ ਦੇ ਦੇਖੇ ਹੋਰ ਮਹਾਤਮਾ ਦੇ ਦੇਖੇ ਪਰ ਨਿਗਾਹ ਚ ਕੋਈ ਨੀ ਆਉਂਦਾ ਜਿਹੜਾ ਸੰਸਾਰ ਦਾ ਬੋਝ ਚੱਕ ਲਈ। ਪਿਤਾ ਵੀ ਭੇਜ ਕੇ ਦੇਖ ਲਿਆ, ਪਿਤਾ ਨੇ ਸ਼ਹੀਦੀ ਦੇਤੀ, ਪੜਦਾਦੇ ਨੇ ਸ਼ਹੀਦੀ ਦੇਤੀ, ਸੰਸਾਰ ਦਾ ਬੋਝ ਥੰਮਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ। ਸਾਧੂ ਤਾਂ ਇੱਕ ਪਾਸੇ ਰਿਹਾ, ਮਹਾਰਾਜ ਕਹਿੰਦੇ ਸਾਧੂ ਹੋਣਾ ਤਾਂ ਬਹੁਤ ਉੱਚਾ ਹੈ, ਜੋ ਕੋਈ ਦੇਖਿਆ ਮਾਇਆ ਦਾ ਬੰਦਾ ਹੀ ਨਜ਼ਰ ਆਇਆ। ਰੱਬ ਦੀ ਬਾਤ ਕੋਈ ਨਹੀਂ ਕਰਦਾ, ਪਰਮੇਸ਼ਰ ਦੇ ਲੜ ਕੋਈ ਨਹੀਂ ਆਉਂਦਾ, ਜੇ ਕਰਦਾ ਹੈ ਤਾਂ ਮਾਇਆ ਦੀ ਗੱਲ। ਸਰਕਾਰ ਦੇ ਨਾਲ ਕਿਵੇਂ ਰੱਖੀ ਜਾਵੇ, ਕਿਵੇਂ ਵੱਡੇ ਵੱਡੇ ਆਦਮੀਆਂ ਦਾ ਮਾਣ ਕਰਕੇ ਆਪਣੇ ਬਣਾਇਆ ਜਾਵੇ, ਤੇ ਸੰਸਾਰ ਦੇ ਦੁੱਖ ਨੂੰ ਕੋਈ ਦੇਖਣਾ ਕਦੇ ਸੋਚਣਾ ਗਵਾਰਾ ਹੀ ਨਹੀਂ ਕਰਦਾ, ਇਸ ਪਾਸੇ ਟਾਈਮ ਨਹੀਂ ਦਿੰਦਾ। ਕਹਿੰਦਾ ਸੰਸਾਰ ਮਿਥਿਆ ਤਾਂ ਹੋਇਆ ਹੀ ਨਹੀਂ, ਐਂ ਕਹਿ ਕੇ ਤਾਂ ਭਾਈ ਸਰਦਾ ਨਹੀਂ ਹੈ। ਜੇ ਮਿਥਿਆ ਹੈ ਤਾਂ ਤੇਰੀ ਦੇਹ ਵੀ ਮਿਥਿਆ, ਫਿਰ ਇਹਨੂੰ ਲੇਖੇ ਚ ਲਾ ਦੇ ਕਿਤੇ। ਮਹਾਰਾਜ ਕਹਿੰਦੇ ਐਸਾ ਸਮਾਂ ਹੋ ਗਿਆ ਤੇ ਮਾਇਆ ਦੇ ਪੁਜਾਰੀ ਨੇ, ਕੋਈ ਵੀ ਰੱਬ ਦਾ ਪੁਜਾਰੀ ਨਹੀਂ ਰਿਹਾ। ਸਾਨੂੰ ਮਾਇਆ ਦੇ ਪੁਜਾਰੀ ਰੱਬ ਦੀਆਂ ਗੱਲ ਦੱਸਦੇ, ਮਾਇਆ ਦੇ ਪੁਜਾਰੀ ਰੱਬ ਦੀਆਂ ਗੱਲ ਦੱਸਦੇ। Yeah.
ਗੱਲ ਰੱਖਦੇ ਜੋ ਜੁਗੀਆਂ ਕੇ ਜਾਏ ਉਸ ਆਸ਼ਰਮ ਗੁਰਖ ਤੋਂ ਦੀ ਜਾਪ ਪਾਵੇ ਜੋ ਜੁਗੀਆਂ ਕੇ ਜਾਏ ਉਸ ਆਸ਼ਰਮ ਗੁਰਖ ਤੋਂ ਦੀ ਜਾਪ ਪਾਵੇ ਜੋ ਹੋ ਜਾਏ ਤੁਰਕਨ ਮੈਂ ਦੀਨ ਕੋਈ ਤੁਸੇ ਕਹਿ ਲਿਆ ਆਪੇ ਵੀ ਚਕਨ ਕਰਦਾ ਕਰਤਾਰ ਕੋ ਭੇਦ ਨ ਕੋ ਬਤਾਵੇ
ਕਹਿੰਦੇ ਗੋਰਖ ਦੇ ਨਾਥਾਂ ਦੇ ਚਲੇ ਜਾਓ ਕਹਿੰਦੇ ਗੋਰਖ ਸਭ ਕੁਛ ਹੈ ਹੋਰ ਕੋਈ ਨਹੀਂ ਹੈ ਜੇ ਸੰਨਿਆਸੀਆਂ ਦੇ ਚਲੇ ਜਾਓ ਕਹਿੰਦੇ ਦੱਤ ਸੱਤ ਹੈ ਆਹੀ ਮੰਤਰ ਦਰਾਓ ਰੱਬ ਦੀ ਬਾਤ ਨਹੀਂ ਕਰਦੇ ਜੇ ਤੁਰਕਨ ਵਿੱਚ ਜਾਵੇ ਕਹਿੰਦੇ ਜਿੰਨੀ ਦੇਰ ਤੱਕ ਤੁਸੀਂ ਇਸਲਾਮ ਧਾਰਨ ਨਹੀਂ ਕਰਦੇ ਓਨੀ ਦੇਰ ਤੱਕ ਤੁਸੀਂ ਬਿਸ਼ਤ ਵਿੱਚ ਨਹੀਂ ਜਾ ਸਕਦੇ ਕਿਉਂਕਿ ਤੁਹਾਡੀ ਜ਼ਮਾਨਤ ਦੇਣ ਵਾਲਾ ਕੋਈ ਨਹੀਂ ਆਪੇ ਬੀਚ ਗਨਾ ਕਰਦਾ ਕਰਤਾਰ ਕੋ ਭੇਦ ਨਾ ਕੋ ਬਤਾਵੇ ਕਹਿੰਦੇ ਰੱਬ ਤਾਂ ਆਹੀ ਹੈ ਹੋਰ ਨਹੀਂ ਕੋਈ ਰੱਬ ਹੈ ਵਾਹਿਗੁਰੂ ਦੀ ਕੋਈ ਬਾਤ ਨਹੀਂ ਦੱਸਦਾ ਜੋ ਜੋਗੀਆਂ ਕਹਿ ਜਾਏ ਕਹਿ ਸਭ ਜੋਗਨ ਕੋ ਗ੍ਰਹਿ ਮਾਲ ਉਠਾ ਦੇ ਜੇ ਜੋਗੀਆਂ ਦੇ ਚਲੇ ਜਾਓ ਕਹਿੰਦੇ ਐਂ ਕਰ ਘਰ ਬਾਰ ਸਾਰਾ ਇੱਥੇ ਲਿਆ ਕੇ ਅਰਦਾਸ ਕਰਾ ਦੇ ਜੋ ਪਰੋ ਭਾ ਸੰਨਿਆਸੀਆਂ ਕਹੇ ਦੱਤ ਕਹਿ ਨਾਮ ਪੈ ਧਾਮ ਲੁਟਾ ਦੇ ਸੰਨਿਆਸੀਆਂ ਦੇ ਚਲੇ ਜਾਓ ਕਹਿੰਦੇ ਦੱਤ ਦੇ ਨਾਮ ਤੇ ਆਪਣੀ ਸਾਰੀ ਜਾਇਦਾਦ ਦੇ ਦੇ ਰਜਿਸਟਰੀ ਕਰਾ ਦੇ ਜੋ ਕਰ ਕਹੋ ਮਸੰਦਨ ਸਹਿ ਕਹੇ ਸਰਬ ਦਰਬ ਦਰਬ ਲੈ ਮੋਹੇ ਅਵੈਦ ਹੈ ਜੇ ਮਸੰਦਾਂ ਕੋਲ ਚਲੇ ਜਾਓ ਗੁਰੂ ਮਹਾਰਾਜ ਦੇ ਜਿਹੜੇ ਥਾਂ ਥਾਂ ਤੇ ਕਾਇਮ ਕਰੇ ਸੀ ਕਹਿੰਦੇ ਸਾਰਾ ਹੀ ਪੈਸਾ ਮੈਨੂੰ ਲਿਆ ਕੇ ਦੇ ਲਿਓ ਹੀ ਲਿਓ ਕਹੇ ਸਭ ਜਗ ਕਹੋ ਨਾ ਬਰਮ ਬਤਾਏ ਹਵਾਂਦਾ ਕੋਈ ਐਸਾ ਨਹੀਂ ਮਿਲਿਆ ਜਿਹੜਾ ਵਾਹਿਗੁਰੂ ਦੀ ਕੋਈ ਬਾਤ ਕਰੇ ਲੈਣੇ ਲੈਣੇ ਦੀ ਗੱਲ ਕਰਦੇ ਐਸਾ ਜਦ ਮਹਾਰਾਜ ਨੇ ਹਾਲ ਦੇਖਿਆ ਫਿਰ ਉਹਨਾਂ ਦਾ ਖਿਆਲ ਗਿਆ ਵੀ ਸਾਧੂ ਤਾਂ ਖਤਮ ਹੋ ਗਿਆ ਅੱਜ ਦੇ ਸੰਤ ਵਿੱਚ ਇਹ ਤਾਕਤ ਨਹੀਂ ਹੈ ਵੀ ਇਹ ਦੇਸ਼ ਦੀ ਰਾਖੀ ਕਰ ਸਕੇ ਫਿਰ ਮਹਾਰਾਜ ਨੇ ਉਸ ਵੇਲੇ ਦੀ ਸਮਾਜ ਦੇ ਸਭ ਤੋਂ ਜੋ ਸ਼੍ਰੋਮਣੀ ਕਹਾਉਂਦੇ ਸੀ ਉਹ ਬ੍ਰਾਹਮਣ ਕਹਾਉਂਦੇ ਸੀ ਮਹਾਰਾਜ ਨੇ ਉਹਨਾਂ ਨੂੰ ਪਰਖਿਆ ਵੀ ਇਹਨਾਂ ਚ ਜਿੰਦ ਜਾਨ ਹੈ ਜੇ ਹੋਈ ਤਾਂ ਇਹਨਾਂ ਤੋਂ ਕੰਮ ਲਵਾਂਗੇ ਮਹਾਰਾਜ ਨੇ 11 ਮਹੀਨੇ 11 ਦਿਨ ਇਕਾਂਤ ਚ ਰਹਿ ਕੇ ਚਿੱਠੀਆਂ ਲਿਖਤੀਆਂ ਦੂਰ ਦਰਾਜ ਤੇ ਲਿਖਤੀਆਂ ਵੀ ਸਾਰੇ ਆਇਓ ਬਹੁਤ ਵੱਡਾ ਜੱਗ ਹੋਣਾ ਬ੍ਰਾਹਮਣ ਖਾਸ ਕਰਕੇ ਆ ਹਜ਼ਾਰਾਂ ਦੀ ਤਾਦਾਦ ਵਿੱਚ ਬ੍ਰਾਹਮਣ ਆ ਗਏ ਮਹਾਰਾਜ ਨੇ ਸੁਣਾ ਕੇ ਗੱਲ ਕਹੀ ਇਕੱਠੇ ਕਰਕੇ ਦੇਖੋ ਬਈ ਕਹਿੰਦੇ ਜਿਹੜੇ 2 ਪੰਗਤਾਂ ਲੱਗਣੀਆਂ ਇੱਕ ਤਾਂ ਮਾਸ ਖਾਣ ਵਾਲੇ ਬ੍ਰਾਹਮਣਾਂ ਦੀਆਂ ਤੇ ਇੱਕ ਨਾਮ ਸਬਜ਼ੀ ਖੋਰਾਂ ਦੀ ਜਿਹੜੇ ਮਾਸ ਖਾਣਗੇ ਉਹਨਾਂ ਨੂੰ 5-5 ਮੋਹਰਾਂ ਮਿਲਣਗੀਆਂ ਸੋਨੇ ਦੀ ਜਿਹੜੇ ਨਹੀਂ ਖਾਣਗੇ ਉਹਨੂੰ ਰੁਪਈਆ ਮਿਲੂਗਾ ਕਹਿੰਦੇ ਹੁਣ ਜਿਹੜੀ ਪੰਗਤ ਚ ਬਹਿਣਾ ਬਹਿ ਜਾਓ ਆ ਮਾਸ ਖਾਣ ਵਾਲਿਆਂ ਦੀ ਹੈ ਆ ਦੂਇਆਂ ਦੀ ਮਹਾਰਾਜ ਨੇ ਦੇਖ ਲਿਆ ਵੀ ਸਾਰੇ ਹੀ ਕੋਈ ਟਾਵਾਂ ਹੀ ਰਹਿ ਗਿਆ ਟਾਵੇਂ ਥੋੜੇ ਜਿਹੇ ਬੰਦੇ ਬੈਠੇ ਰਹਿ ਗਏ ਜਿਹੜੇ ਵੈਜੀਟੇਰੀਅਨ ਸੀ ਸਾਰੇ ਮਾਸ ਚਲੇ ਗਏ ਕਿਉਂ ਖਾਂਦੇ ਤਾਂ ਸੀਗੇ ਉਹ ਖਾਂਦੇ ਐ ਸੀ ਦੇਵੀਆਂ ਨੂੰ ਬਲੀ ਦੇ ਕੇ ਜਿਹੜਾ ਮਾਸ ਹੁੰਦਾ ਉਹਦਾ ਪ੍ਰਸ਼ਾਦ ਬਣਾ ਕੇ ਖਾ ਲੈਂਦੇ ਅੰਦਰ ਤਾਂ ਰੁਚੀ ਸੀ ਅੰਦਰੋਂ ਸਾਫ ਨਹੀਂ ਸੀਗੇ ਬਹਾਨੇ ਨਾਲ ਖਾਂਦੇ ਸੀ ਮਹਾਰਾਜ ਕਹਿੰਦੇ ਸਾਰਿਆਂ ਦੇ ਸਾਹਮਣੇ ਪ੍ਰਗਟ ਕਰੀਏ ਇਹਨਾਂ ਨੂੰ ਹਜ਼ਾਰਾਂ ਦੀ ਤਾਦਾਦ ਚ ਲਾਈਨਾਂ ਲਾ ਕੇ ਬਹਿ ਗਏ ਮਹਾਰਾਜ ਨੇ ਉਸ ਵੇਲੇ ਮੋਹਰ ਤਾਂ ਦੇ ਤੀ ਇੱਕ ਇੱਕ ਨਾਲ ਕਹਿਣ ਲੱਗੇ ਬ੍ਰਾਹਮਣੋ ਪੰਡਿਤੋ ਤੁਸੀਂ ਕਿੱਡੇ ਬੜੇ ਜ਼ਿੰਮੇਵਾਰ ਸੀਗੇ ਰਾਜਿਆਂ ਦੇ ਉੱਤੇ ਵੀ ਤੁਹਾਡਾ ਕਹਿਣਾ ਚੱਲਦਾ ਸੀ ਇੰਨੀ ਗਿਰਾਵਟ ਆ ਗਈ ਤੁਸੀਂ ਮਾਸ ਦੇ ਬਦਲੇ ਤੇ ਮੋਹਰਾਂ ਦੇ ਬਦਲੇ ਮਾਸ ਖਾਣ ਲੱਗ ਗਏ ਆਪਣੇ ਸਾਰਾ ਚਰਿੱਤਰ ਗਿਰਾਤਾ ਜਿਨ੍ਹਾਂ ਨੇ ਨਹੀਂ ਖਾਧਾ ਸੀ ਉਹਨਾਂ ਨੂੰ ਮਹਾਰਾਜ ਨੇ 5-5 ਮੋਹਰਾਂ ਹੋਰ ਵੀ ਬਹੁਤ ਕੁਛ ਦਾਨ ਦਿੱਤਾ ਕਹਿੰਦੇ ਤੁਸੀਂ ਥੋੜੇ ਜਿਹੇ ਨਿਕਲਿਆ ਬਾਕੀ ਸਾਰੇ ਗਏ ਆਏ ਇਸ ਤਰ੍ਹਾਂ ਦੇਖਿਆ ਉਹ ਤੇ ਬਾਅਦ ਫਿਰ ਇੱਕ ਹੋਰ ਵਰਗ ਸੀਗਾ ਇੱਥੇ ਉਹ ਇਹ ਸੀ ਵੀ ਦੇਵਤੇ ਨੂੰ ਜੇ ਖੁਸ਼ ਕਰਕੇ ਪ੍ਰਗਟ ਕਰ ਲਈਏ ਤਾਂ ਉਹ ਇਕੱਲਾ ਹੀ ਬਹੁਤ ਹੈ ਸਾਨੂੰ ਲੋੜ ਹੀ ਨਹੀਂ ਕੁਛ ਕਰਨ ਦੀ ਉਹ ਕੇਸ਼ਵ ਦਾਸ ਆ ਗਿਆ ਮਹਾਰਾਜ ਜੀ ਨੂੰ ਆ ਕੇ ਉਸਨੇ ਕਿਹਾ ਕਿ ਮਹਾਰਾਜ ਸਾਨੂੰ ਪਤਾ ਲੱਗਿਆ ਕਿ ਤੁਸੀਂ ਜਗਤ ਦੇ ਆਧਾਰ ਦਾ ਕੋਈ ਕਾਰਜ ਸ਼ੁਰੂ ਕਰਨ ਲੱਗੇ ਹੋ ਤੁਹਾਨੂੰ ਕੀ ਲੋੜ ਹੈ ਤਲਵਾਰਾਂ ਚੱਕਣ ਦੀ महाराज कहते होर कोई हल है? कहते हां महाराज, सानू तुसी सीधा देवो ते असी देवी प्रगट करके दिखावांगे। ਉਹ ਦੇਵੀ ਫਿਰ ਵਰ ਦੇ ਦੂ ਜੇ ਇੱਕ ਵਾਰੀ ਐਂ ਕਹਿੰਦਾ ਵੀ ਤੁਰਕਾਂ ਦਾ ਰਾਜ ਨਾਸ ਜਦੇ ਹੀ ਹੋਜੂ ਮਹਾਰਾਜ, ਤਲਵਾਰ ਚਲਾਉਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਆਹ ਤਾਂ ਗੱਲ ਹੋਈ ਨਹੀਂ ਕਦੇ, ਜਿੱਦ ਪੈ ਗਏ। ਮਹਾਰਾਜ ਕਹਿੰਦੇ ਚਲੋ ਠੀਕ ਆ, ਜਿਵੇਂ ਕਹਿੰਦੇ ਹੋ ਜਿਵੇਂ ਕਰ ਲੈਣੇ, ਕਿਉਂਕਿ ਇਹ ਭਰਮ ਜਿੰਨਾ ਚਿਰ ਨਹੀਂ ਕੱਢਦੇ ਸੀ। ਪਹਾੜ ਦੇ ਜਿੰਨੇ ਬ੍ਰਾਹਮਣ ਜਿੰਨੇ ਲੋਕ ਸੀ ਉਹ ਦੇਵੀ ਪੂਜਾ ਕਰਿਆ ਕਰਦੇ ਸੀ, ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਸੋ ਮਹਾਰਾਜ ਝੂਠੇ ਦੇ ਘਰ ਤੱਕ ਜਾਣ ਵਾਸਤੇ ਆਪਨੇ ਸਾਰਾ ਇੰਤਜ਼ਾਮ ਕਰ ਦਿੱਤਾ। ਜਦੋਂ ਬਹੁਤ ਸਮਾਂ ਲੰਘ ਗਿਆ ਮਹਾਰਾਜ ਕਹਿੰਦੇ ਦੇਵੀ ਪ੍ਰਗਟ ਨਹੀਂ ਹੋਈ ਭਾਈ। ਕਹਿੰਦੇ ਮਹਾਰਾਜ ਉਹ ਬਲੀ ਮੰਗਦੇ ਨੇ ਕਿਸੇ ਬ੍ਰਹਮਚਾਰੀ ਦੀ। ਮਹਾਰਾਜ ਕਹਿੰਦੇ ਕੇਸ਼ਵ ਦਾਸ ਤੇਰੇ ਨਾਲੋਂ ਵੱਡਾ ਬ੍ਰਹਮਚਾਰੀ ਕੌਣ ਹੈ? ਤੈਨੂੰ ਇੱਥੇ ਹੋ ਗਿਆ ਸਾਲ ਤੇ ਤੇਰੀ ਬਲੀ ਦੇ ਦਿੰਦੇ ਹਾਂ, ਦੇਵੀ ਜਦ ਪ੍ਰਗਟ ਹੋਊਗੀ ਅਸੀਂ ਕਹਿ ਦਾਂਗੇ ਵੀ ਇਹਨੂੰ ਵੀ ਜਿਉਂਦਾ ਕਰ ਦੇ। ਰਾਤੋ ਰਾਤ ਨੱਠ ਗਿਆ, ਸਾਰੇ ਨੱਠ ਗਏ ਜਿੰਨੇ ਸੀ ਉੱਥੇ। ਮਹਾਰਾਜ ਨੇ ਕਿਹਾ ਇਹ ਵੀ ਫੇਲ ਹੋ ਗਏ। ਬੁਲਾ ਕੇ ਕਹਿਣ ਲੱਗੇ ਜਿਹੜੇ ਰਹਿ ਗਏ, ਕਹਿੰਦੇ ਤੁਸੀਂ ਫਿਰ ਪ੍ਰਭੂ ਦਾ ਨਾਮ ਜਪਿਆ ਕਰੋ। ਕਹਿੰਦੇ ਔਖਾ ਹੈ ਮਹਾਰਾਜ, ਰੱਬ ਦਾ ਨਾਮ ਸਾਨੂੰ ਬਹੁਤ ਔਖਾ ਹੈ, ਕਿਉਂਕਿ ਇਹ ਕੁਛ ਦਿੰਦਾ ਨਹੀਂ, ਇੰਨੀ ਗਿਰਾਵਟ ਆ ਗਈ। ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ, ਸਾਨੂੰ ਰੋਜੀ ਵਾਸਤੇ ਕੁਛ ਕਰਨ ਦੀ ਲੋੜ ਨਹੀਂ ਹੈ। ਆਹ ਜਿਹੜਾ ਰਾਹੂ ਤੇ ਕੇਤੂ ਹੈ ਸਾਡੇ ਬਲਦ ਨੇ ਤੇ ਸਾੜ ਸਤੀ ਸਾਡੇ ਖੇਤ ਹੈ ਤੇ ਪੱਤਰੀ ਸਾਦੀ ਇਹਦੇ ਵਿੱਚ ਬੀਜ ਦਿੰਦੀ ਹੈ। ਕਹਿੰਦੇ ਸਕਿੰਟ ਲੱਗਦਾ, ਖੇਤੀ ਵਾਲਾ ਤਾਂ ਹੁਣ ਬੀਜੂਗਾ, 6 ਮਹੀਨੇ ਬਾਅਦ ਫਸਲ ਆਉਣੀ ਹੈ, ਪਤਾ ਨਹੀਂ ਆਵੇ ਕਰਕ ਨਾ ਆਵੇ। ਕਹਿੰਦੇ ਰਾਹੂ ਕੇਤੂ ਬੈਲ ਹਮਾਰੇ, ਸੜ ਸਤੀ ਹੈ ਖੇਤੀ, ਪੱਤਰੀ ਹਮਾਰੀ ਖਰੀ ਸ਼ਿਕਾਰ, ਮਾਰ ਲਿਆਵੇ ਛੇਤੀ। ਉਹ ਤਾਂ ਮਹਾਰਾਜ ਮਿੰਟਾਂ ਚ ਮਾਰ ਲਿਆ ਸ਼ਿਕਾਰ, ਅਸੀਂ ਨਾਮ ਕੀ ਜਪਣਾ, ਸਾਡਾ ਤਾਂ ਕੰਮ ਉਹੀ ਚਲੀ ਜਾਂਦਾ। ਮਹਾਰਾਜ ਨੇ ਦੇਖ ਲਿਆ ਵੀ ਇਹ ਵੀ ਗਏ, ਕੁਛ ਨਹੀਂ ਰਿਹਾ, ਪਖੰਡ ਰਹਿ ਗਿਆ। ਫਿਰ ਜੋ ਸੰਨਿਆਸੀਆਂ ਨੂੰ ਦੇਖਿਆ, ਬਹੁਤ ਵੱਡੀ ਜਮਾਤ ਆ ਗਈ, ਇੱਕ ਵੱਡੇ ਸ੍ਰੀਮਾਨ ਸੀਗੇ ਤੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਜਗਤ ਦਾ ਤਿਆਗ ਕਰਨਾ ਚਾਹੀਦਾ, ਮਾਇਆ ਦਾ ਤਿਆਗ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਵੀ ਮਾਇਆ ਜਿਹੜੀ ਸਫਲੀ ਹੁੰਦੀ ਹੈ ਉਹ ਮਾਇਆ ਉਹ ਤਿਆਗ ਹੀ ਹੋਇਆ ਕਰਦਾ। ਜਿਹੜਾ ਹੱਥ ਨਹੀਂ ਲਾਉਣਾ, ਵੀ ਅਸੀਂ ਪੈਸੇ ਨੂੰ ਹੱਥ ਨਹੀਂ ਲਾਉਂਦੇ, ਉਹ ਪੈਸੇ ਬਿਨਾਂ ਕੋਈ ਕੰਮ ਚੱਲਦਾ ਦੁਨੀਆਂ 'ਚ? ਲੰਗਰ ਚੱਲ ਰਹੇ ਨੇ, ਬਿਲਡਿੰਗਾਂ ਬਣ ਰਹੀਆਂ, ਪੈਸੇ ਤੋਂ ਬਗੈਰ ਤਾਂ ਬਣਦੀਆਂ ਨਹੀਂ। ਕਹਿੰਦੇ ਉਹਦੀ ਪਕੜ ਨਹੀਂ ਹੋਣੀ ਚਾਹੀਦੀ, ਸਹੀ ਥਾਂ ਤੇ ਲਾਉਣਾ ਚਾਹੀਦਾ। ਕਹਿੰਦੇ ਅਸੀਂ ਤਾਂ ਮਹਾਰਾਜ ਸਾਡਾ ਵੀ ਕੰਮ ਚੱਲਦਾ, ਅਸੀਂ ਕੋਈ ਪੈਸਾ ਨਹੀਂ ਰੱਖਦੇ। ਮਹਾਰਾਜ ਨੇ ਸਿੰਘਾਂ ਨੂੰ ਹੁਕਮ ਦੇ ਤਾ ਵੀ ਇਹਨਾਂ ਦੀਆਂ ਚਿੱਪੀਆਂ ਚੱਕ ਲਿਆਓ, ਚਿੱਪੀਆਂ ਚੱਕ ਕੇ ਲਿਆਏ। ਕਹਿੰਦੇ ਲਾਖ ਤੋੜ ਦਿਓ। ਜਦ ਲੱਗੀ ਹੋਈ ਲਾਖ ਤੋੜੀ, ਕੀ ਦੇਖਦੇ ਛਣ ਛਣ ਸ਼ਰਫੀਆਂ ਗਿਰ ਰਹੀਆਂ ਵਿੱਚੋਂ, ਸਾਰੇ ਨੀਵਿਆਂ ਪਾਈ ਬੈਠੇ ਆ। ਕਹਿੰਦੇ ਸੰਤੋ ਆਹ ਗੱਲ। ਫੇਰ ਮਹਾਰਾਜ ਜੀ ਨੇ ਦੇਖਿਆ ਵੀ ਗਏ, ਫੇਰ ਰਾਜਿਆਂ ਵੱਲ ਨਿਗਾਹ ਗਈ, ਰਾਜਪੂਤਾਂ ਵੱਲ, ਪਹਾੜੀ ਰਾਜਿਆਂ ਵੱਲ, ਸਾਰਿਆਂ ਨੂੰ ਇਕੱਠੇ ਕਰਿਆ, ਗੱਲ ਚਲਾਈ ਵੀ ਬਹੁਤ ਅਧੋਗਤੀ ਹੋ ਰਹੀ ਹੈ, ਦੇਖੋ ਕਿੰਨਾ ਕਿੰਨਾ ਜ਼ੁਲਮ ਹੋ ਰਿਹਾ, ਇੰਨਾ ਜ਼ੁਲਮ ਦੇਖਿਆ ਨਹੀਂ ਜਾਂਦਾ, ਵੀ ਤੁਸੀਂ ਕੋਈ ਹਿੰਮਤ ਕਰੋ। ਕਹਿੰਦੇ ਮਹਾਰਾਜ ਹਿੰਮਤ ਕਾਹਦੀ ਕਰਨੀ ਹੈ, ਇਹ ਔਰੰਗਜ਼ੇਬ ਦਾ ਰਾਜ ਬਹੁਤ ਜ਼ਬਰਦਸਤ ਹੈ, ਇਹ ਤਾਂ ਘਰ ਬਾਰ ਉਜਾੜ ਦੂ। ਇਹਦੇ ਜਿਹੜੇ ਬਜ਼ੁਰਗ ਸੀ ਉਹਦੇ ਕਾਰਨਾਮੇ ਕਿੰਨੇ ਸੀ। ਬਾਬਰ ਨੇ ਆਪਣੇ ਤੌਜ਼ਕੇ ਬਾਬਰੀ ਚ ਲਿਖਿਆ ਕਿ ਜਦ ਮੈਂ ਮਥੁਰਾ ਤੇ ਹਮਲਾ ਕੀਤਾ, 1,00,000 ਬੰਦਾ ਮੈਂ ਕੈਦ ਕਰ ਲਿਆ, ਤੇ ਮੇਰੇ ਮਨ ਚ ਆਈ ਵੀ ਇਹ ਇਹਨਾਂ ਨੂੰ ਅੱਜ ਗੁਲਾਮ ਨਹੀਂ ਬਣਾਉਣਾ, ਕਿਉਂਕਿ ਗੁਲਾਮ ਬਣਾ ਕੇ ਲੈ ਜਾਂਦੇ ਸੀ, ਟਕੇ ਟਕੇ ਨੂੰ ਸਾਡੇ ਬਜ਼ੁਰਗ ਵਿਕਦੇ ਸੀ, ਬੀਬੀਆਂ ਵਿਕਦੀਆਂ ਸੀ, ਕੋਈ ਰਾਖੀ ਕਰਨ ਵਾਲਾ ਨਹੀਂ ਸੀ। ਸੋ ਉਸਨੇ ਕਿਹਾ ਵੀ ਅੱਜ ਮੈਂ ਗੁਲਾਮ ਨਹੀਂ ਬਣਾਉਣੇ ਤੇ ਅੱਜ ਮੈਂ ਰੱਬ ਨੂੰ ਖੁਸ਼ ਕਰਨਾ, ਤੇ ਉਹਨੇ ਲਿਖਿਆ ਕਿ ਮੈਂ ਕੈਂਪ ਲਾ ਲਿਆ ਤੇ 1,00,000 ਬੰਦਾ 1 ਦਿਨ ਚ ਕਤਲ ਕਰਾਇਆ, ਤੇ ਇੰਨਾ ਖੂਨ ਉੱਚਾ ਹੋ ਗਿਆ ਉਹਨਾਂ ਦਾ ਕਿ ਮੈਨੂੰ 3 ਵਾਰੀ ਤੰਬੂ ਬਦਲ ਬਦਲ ਕੇ ਹੋਰ ਥਾਂ ਲਾਉਣਾ ਪਿਆ, ਤੇ ਮੈਂ ਆਸ ਰੱਖਦਾ ਕਿ ਰੱਬ ਮੇਰੇ ਤੇ ਹੁਣ ਅੱਲਾ ਤਾਲਾ ਖੁਸ਼ ਹੋ ਜਾਏਗਾ। ਇਹਨਾਂ ਰਾਜਿਆਂ ਤੋਂ ਮਹਾਰਾਜ ਨੂੰ ਕੀ ਆਸ ਸੀ, ਕਿਉਂਕਿ ਰਾਜਾ ਜੋ ਹੁੰਦਾ ਉਹ ਸਾਰਾ ਇੱਕੋ ਹੀ ਹੁੰਦਾ। ਐਸਾ ਬਚਨ ਆਉਂਦਾ ਸਾਹਿਬ ਜੀ ਪੜੋ ਪਿਆਰ, ਰਾਜੇ ਬਣ ਗਏ ਕਸਾਈ ਤੇ ਲਟੇਰੇ, ਪਰ ਜਾਣ ਦੀ ਗਿਆਨ ਸੋਚਣਾ, ਬਣ ਗਏ ਕਸਾਈ ਤੇ ਪਰ ਜਾਣ ਦੀ ਗਿਆਨ ਸੋਚਣਾ, ਆਹ
ਦੇਖ ਸਾਈ ਤੇ ਨਕੇਰੇ ਪਰ ਜਾਂਦੀ ਗਿਆਨ ਤੋਂ ਬਿਨਾ ਬਣ ਗਏ ਕਸਾਈ ਤੇ ਲੁਟੇਰੇ ਪਰ ਜਾਂਦੀ ਗਿਆਨ
ਮੁਰਦਾਰ ਗਸਾਈ ਬਗਾਨਾ ਹੱਕ ਖਾਣਾ ਸ਼ੁਰੂ ਕਰ ਦਿੱਤਾ। ਰਾਜੇ ਪਾਪ ਕਮਾਉਣ ਦੇ ਉਲਟੀ ਬਾੜ ਖੇਤ ਕੋ ਖਾਈ। ਰਾਜਿਆਂ ਦਾ ਕੰਮ ਸੀ ਪਰਜਾ ਨੂੰ ਵਧਾਉਣਾ, ਪਰਜਾ ਦੀ ਗਰੀਬੀ ਦੂਰ ਕਰਨਾ, ਪਰਜਾ ਦੇ ਦੁੱਖ ਦੂਰ ਕਰਨੇ, ਪਰ ਪਰਜਾ ਨੂੰ ਤਾਂ ਦੁਖੀ ਕਰ ਦਿੱਤਾ। ਰਾਜਿਆਂ ਨੇ ਲੁੱਟ ਮਾਰ ਸ਼ੁਰੂ ਕਰ ਦਿੱਤੀ। ਰਾਜਿਆਂ ਤੋਂ ਕੀ ਆਸ ਹੋ ਸਕਦੀ ਹੈ? ਪਰਜਾ ਆਉਂਦੀ ਗਿਆਨ ਬਿਨ ਕੂੜ ਕਸੱਤ ਮੁੱਖ ਹੁੰਦਾ ਹੈ, ਝੂਠ ਬੋਲੀ ਜਾਂਦੇ ਨੇ। ਕਹਿੰਦੇ ਗਿਆਨ ਤੋਂ ਬਗੈਰ ਹੋਵੇ ਰਾਜੇ, ਪਰਜਾ ਗਿਆਨ ਤੋਂ ਬਿਨਾਂ ਹੋ ਗਈ। ਲਾਤਾ ਸੋ ਜਾਤ ਪਾਤ ਇੰਨੀ ਕਰ ਗਈ ਵੀ ਆਪਸ ਵਿੱਚ ਵਰਤ ਕੇ ਰਾਜੀ ਨਹੀਂ ਸੀ, ਪਾਣੀ ਪੀਂਦੇ ਨਹੀਂ ਸੀ, ਮਨੁੱਖ ਵੰਡ ਦਿੱਤਾ ਗਿਆ, ਤਾਕਤ ਘੱਟ ਗਈ, ਊਚ ਨੀਚ ਆ ਗਈ, ਵਰਨ ਆਸ਼ਰਮ ਆ ਗਿਆ। ਕੋਈ ਚੰਦ ਨੂੰ ਪੂਜਦਾ, ਕੋਈ ਸੂਰਜ ਨੂੰ ਪੂਜਦਾ, ਕੋਈ ਦਰਖਤਾਂ ਨੂੰ ਮੱਥੇ ਟੇਕਦਾ, ਕੋਈ ਗੁੱਗੇ ਨੂੰ ਮੱਥੇ ਟੇਕ ਰਿਹਾ, ਕੋਈ ਮਾਤਾ ਰਾਣੀ ਨੂੰ ਮੱਥੇ ਟੇਕ ਰਿਹਾ। ਪਰਜਾ ਅਗਿਆਨੀ ਹੋ ਗਈ। ਕੋਈ ਪੱਥਰਾਂ ਨੂੰ ਟੇਕਦਾ, ਕੋਈ ਦਰਿਆਵਾਂ ਦੀ ਪੂਜਾ ਕਰੀ ਜਾਂਦਾ, ਕੋਈ ਜੰਤਰ ਮੰਤਰ ਚ ਪਿਆ ਹੈ, ਕੋਈ ਖੁਦਗਰਜੀ ਚ ਹੈ। ਹੁਣ ਪਰਜਾ ਜੇ ਅੰਨੀ ਹੋਵੇ, ਪਰਜਾ ਨੂੰ ਨੀ ਪਤਾ ਮੈਂ ਆਪਣੇ ਹੱਕ ਕਿਵੇਂ ਲੈਣੇ, ਉੱਠ ਨਹੀਂ ਸਕਦੀ, ਦੋਵੇਂ ਪਾਸੇ ਹੋ ਗਿਆ, ਨਾ ਰਾਜਾ ਕੰਮ ਦਾ ਰਿਹਾ ਨਾ ਪਰਜਾ ਕੰਮ ਦੇ ਰਹੀ। ਤੇ ਰਾਜੇ ਪਾਪ ਕਮਾਨ ਦੇ ਉਲਟੀ ਬਾਹਰ ਖੇਤ ਕੋ ਖਾਈ। ਪਰਜਾ ਆਂਦੀ ਗਿਆਨ ਬਿਨ ਕੂੜਕ ਸੱਤ ਮੁੱਖੋਂ ਲਾਈ, ਚੇਲੇ ਸਾਜ ਵਜਾਇਣ ਦੇ ਨੱਚਣ ਗੁਰੂ ਬਹੁਤ ਵਿਦ ਪਾਈ। ਗੁਰੂ ਵੀ ਫੇਲ ਹੋ ਗਏ ਸਾਰੇ, ਚੇਲੇ ਸਾਜ ਵਜਾਉਂਦੇ ਨੇ, ਗੁਰੂ ਨਾਚ ਕਰਕੇ ਦਿਖਾਉਂਦੇ ਨੇ। ਉੱਚੇ ਕੁੱਕੇ ਵਾਧਾ ਗਾਵੇ ਜੋਧਾ ਕਾ ਵਿਚਾਰ, ਸੂਰਮਿਆਂ ਦੀਆਂ ਵਾਰਾਂ ਹੀ ਗਾਈ ਜਾਂਦੇ ਨੇ, ਰੱਬ ਦੀ ਕੋਈ ਬਾਤ ਨਹੀਂ ਕਰਦੇ। ਮਹਾਰਾਜ ਕਹਿੰਦੇ ਉੱਚੀ ਉੱਚੀ ਕੂਕਦੇ ਨੇ, ਕੰਨਾਂ ਤੇ ਹੱਥ ਧਰ ਧਰ ਕੇ ਗਾਉਂਦੇ ਨੇ, ਪਰਮੇਸ਼ਰ ਦੀ ਬਾਤ ਕੋਈ ਨਹੀਂ ਕਰ ਰਿਹਾ। ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੀ ਤਨਾੜੇ ਜਾਈ, ਫਲਾਣਾ ਸੇਵਕ ਅਮੀਰ ਹੈ, ਰੁਸ ਨਾ ਜਾਵੇ, ਚਲੋ ਉਹਦੇ ਘਰ ਚਲੀਏ। ਆਹ ਕਰੈਕਟਰ ਹੋ ਗਿਆ ਸਾਧ ਸਿੰਘ ਜੀ, ਕਾਜੀ ਹੋਏ ਰਿਸ਼ਵਤੀ, ਜਿਹੜੇ ਇਨਸਾਫ ਕਰਨ ਵਾਲੇ ਸੀ ਉਹ ਰਿਸ਼ਵਤਖੋਰ ਹੋ ਗਏ। ਵੱਡੀ ਲੈ ਕੇ ਹੱਕ ਗਵਾਈ, ਵੱਡੀਆਂ ਲੈ ਕੇ ਹੱਕ ਗਵਾਉਂਦੇ। ਇਸਤਰੀ ਪੁਰਖ ਹੈ ਦਾਮ ਹਿੱਤ, ਇਸਤਰੀ ਤੇ ਪੁਰਖ ਦਾ, ਪਤੀ ਤੇ ਪਤਨੀ ਦਾ ਪਿਆਰ ਨਾ ਰਹਿ ਗਿਆ ਵੀ ਪਰਿਵਾਰ ਨੂੰ ਅਸੀਂ ਪਾਲੀਏ। ਦਿਲ ਚ ਪਿਆਰ ਕੋਈ ਨੀ, ਜੇ ਪੈਸਾ ਘਰ ਵਿੱਚ ਹੈ ਤਾਂ ਦੋਹਾਂ ਦੀ ਸੁਲਾਹ ਹੈ, ਜੇ ਪੈਸਾ ਘੱਟ ਹੈ ਦੋਵੇਂ ਜੁੱਤ ਨੂੰ ਜੁੱਤੀ। ਭਾਵੇਂ ਆਏ ਕਥਾ ਨੂੰ ਜਾਈ, ਕਿਤੋਂ ਆਵੇ ਰਿਸ਼ਵਤ ਲਿਆ ਕੇ ਆਵੇ, ਚੋਰੀ ਕਰਕੇ ਲਿਆਵੇ, ਪੈਸਾ ਆ ਗਿਆ ਤਾਂ ਰੋਟੀ ਵਧੀਆ ਮਿਲਦੀ ਆ, ਨਹੀਂ ਆਇਆ ਘਰ ਚ ਲੜਾਈ ਹੋ ਗਈ, ਵਰਤਿਆ ਪਾਪ ਜਗਮਾਏ। ਤੇ ਫੇਰ ਗੁਰੂ ਮਹਾਰਾਜ ਦਾ ਧਿਆਨ ਆਇਆ ਵੀ ਇਹ ਤਾਂ ਸਾਰਾ ਹੀ ਕੰਮ ਖਤਮ ਹੋ ਗਿਆ, ਹੁਣ ਸਿੱਖਾਂ ਦਾ ਵੱਲ ਧਿਆਨ ਦੇਈਏ। ਸਿੱਖਾਂ ਦੇ ਵਿੱਚ ਉਸ ਵੇਲੇ ਦੇ ਮੁਖੀ ਵੱਡੇ ਵੱਡੇ ਮਸੰਦ ਹੋਇਆ ਕਰਦੇ ਸੀਸਾ ਸਿੰਘ, ਲੇਕਿਨ ਮਸੰਦ ਚੌਥੇ ਪਾਤਸ਼ਾਹ ਮਹਾਰਾਜ ਨੇ, ਤੀਸਰੇ ਪਾਤਸ਼ਾਹ ਨੇ ਮੰਜੀਆਂ ਕਾਇਮ ਕੀਤੀਆਂ, ਚੌਥੇ ਪਾਤਸ਼ਾਹ ਨੇ ਮਸੰਦ ਦੂਰ ਦਰਾਜ ਥਾਈ ਕਾਇਮ ਕਰਕੇ ਭੇਜੇ। ਉਹਨਾਂ ਨੇ ਸਿੱਖੀ ਚਲਾਈ, ਪਹਿਲਾਂ ਬਹੁਤ ਚੰਗਾ ਸੀ, ਦਸਵੰਧ ਲਿਆਉਂਦੇ, ਸੰਗਤਾਂ ਲਿਆਉਂਦੇ, ਲਿਆ ਕੇ ਗੁਰੂ ਮਹਾਰਾਜ ਪਾਸ ਲਿਆਉਂਦੇ, ਲੇਕਿਨ ਹੌਲੀ ਹੌਲੀ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਮਸੰਦਾਂ ਦੀ ਵੰਡ ਹੋ ਗਈ, ਕੁਛ ਪਿਰਥੀਏ ਨਾਲ ਜਾ ਰਲੇ, ਕੁਛ ਮਹਾਰਾਜ ਕੋਲ ਰਹਿ ਗਏ। ਗਾਹਾਂ ਗੁਰੂ ਛੇਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਹਰ ਰਾਏ ਵੇਲੇ ਫਿਰ ਵੰਡ ਹੋ ਗਈ, ਕੁਛ ਰਾਮ ਰਾਏ ਦੇ ਚਲੇ ਗਏ, ਕੁਛ ਗੁਰੂ ਹਰਕ੍ਰਿਸ਼ਨ ਮਹਾਰਾਜ ਨਾਲ ਰਹਿ ਗਏ। ਤੇ ਇੰਨੇ ਤਕੜੇ ਹੋ ਗਏ, ਰਾਮ ਰਾਏ ਜੀ ਨੂੰ ਜਿਉਂਦੇ ਨੂੰ ਅੱਗ ਵਿਚ ਜਾਲਤਾ, ਉਹ ਇਕ ਪਾਸੇ ਗੁਰੂ ਕਹਿ ਕੇ ਮੱਥਾ ਟੇਕਦੇ ਨੇ, ਸਮਾਧੀ ਚ ਬੈਠੇ ਸੀ, ਜਿਉਂਦੇ ਨੂੰ ਅੱਗ ਸਿੱਟਦਾ, ਮਤਲਬ ਕੀ ਵੀ ਜਿਹੜਾ ਪੈਸਾ ਟਕਾ ਸੀ ਖਾ ਜਾਈਏ। ਇੰਨੀ ਕਰਪਸ਼ਨ ਹੈ ਮਸੰਦਾਂ ਚ ਆ ਗਈ। ਤੇ ਜਦੋਂ ਗੁਰੂ ਨਵੇਂ ਪਾਤਸ਼ਾਹ ਵੇਲੇ ਉਹ ਵੀ ਆਈ ਆ ਰਿਹਾ, ਤੇ ਗੁਰੂ ਮਹਾਰਾਜ ਨੇ ਦੇਖਿਆ ਵੀ ਇਹ ਤਾਂ ਸਾਰਾ ਕੁਛ ਇਹ ਗਲਤ ਹੋ ਗਿਆ। ਮਹਾਰਾਜ ਨੂੰ ਦੱਸਿਆ ਗਿਆ ਵੀ ਐ ਮਹਾਰਾਜ ਜ਼ੁਲਮ ਕਰਦੇ ਨੇ, ਦੇਸ਼ ਬਾਵਾਂ ਨਚਾਉਂਦੇ ਨੇ, ਕੁੱਤੇ ਰੱਖਦੇ ਨੇ, ਸ਼ਿਕਾਰ ਖੇਲਦੇ ਆ, ਗਰੀਬ ਸਿੱਖ ਦੇ ਘਰ ਜਾਂਦੇ ਨੇ, ਉਹ ਸਭ ਗਹਿਣੇ ਗੱਟੇ ਵੇਚ ਕੇ ਉਹਨਾਂ ਵਾਸਤੇ ਮਾਸ ਵਗੈਰਾ ਦੀ ਰੋਟੀ ਲੈ ਕੇ ਆਉਂਦਾ। ਫੇਰ ਉਹ ਕਹਿੰਦੇ ਨੇ ਉਹਦੇ ਘਰਵਾਲੀ ਨੂੰ ਵੀ ਆਹ ਬੇਸ਼ਵਾ ਜਿਹੜੀ ਮੇਰੇ ਨਾਲ ਆ ਇਹਦੀਆਂ ਚਰਨ ਘੁੱਟ, ਇਹਦੀਆਂ ਲੱਤਾਂ ਘੁੱਟ। ਮਹਾਰਾਜ ਨੇ ਬੜਾ ਰੋਹ ਆਇਆ ਵੀ ਕਹਿੰਦੇ ਆਹ ਵਿਗੜ ਗਿਆ ਜਿਵੇਂ, ਤੇ ਗੁਰੂ ਨਾਲ ਨੀ ਜੁੜਨ ਦਿੰਦੇ। ਤੇ ਸੇਵਕਾਂ ਨੂੰ ਕਹਿੰਦੇ ਨੇ ਮੇਰਾ ਹੀ ਧਿਆਨ ਧਰਿਆ ਕਰ, ਮੈਂ ਮੇਰੇ ਚ ਗੁਰੂ ਵਸਦਾ। ਐਸਾ ਮਹਾਰਾਜ ਕਹਿੰਦੇ ਆ, ਜੋ ਕਰ ਸੇਵ ਮਸੰਦਨ ਕੀ ਕਹੇ ਆਨ ਪ੍ਰਸ਼ਾਦ ਸਭ ਹੈ ਮੋਹ ਦੀਜੇ, ਜਿਹੜਾ ਕੁਛ ਤੇਰੇ ਘਰ ਚ ਮੈਨੂੰ ਇਹ ਦੇ ਦੇ, ਜੋ ਕੁਛ ਮਾਲ ਤਵਾਲਿਆ ਸੋ ਅਭੀ ਉੱਠ ਭੇਟ ਮਾਰੀ ਚੀਜ਼ ਹੈ। ਜਿਹੜੇ ਬੀਬੀ ਨੇ ਗਹਿਣੇ ਲਕੋ ਕੇ ਰੱਖੇ ਹੋਏ ਨੇ ਉਹ ਵੀ ਲਿਆ ਕੱਢ ਕੇ, ਮੇਰੋ ਹੀ ਧਿਆਨ ਧਰੋ, ਨਿਸਵਾ ਸਿਰ ਭੂਲ ਕੇ ਔਰ ਕੋ ਨਾਮ ਨਾ ਲੀਜਾ, ਦੀਨੇ ਕੇ ਨਾਮ ਸੁਣੇ ਭੱਜ ਰਾਤੇ। ਜੇ ਕਿਸੇ ਨੇ ਦੇਤੇ ਪੈਸੇ ਉਹਦਾ ਆਦਰ ਹੁੰਦਾ, ਸਤਿਕਾਰ ਹੁੰਦਾ। ਜਿਹੜਾ ਵਿਚਾਰਾ ਗਰੀਬ ਆ, ਲੀਨੇ ਬਿਨਾਂ ਨਾ ਨਾਇਕ ਭਤੀਜੇ, ਜੇ ਨਹੀਂ ਉਹਨੇ ਭੇਟਾ ਕਰੀ ਭੋਰਾ ਜਿੰਨਾ ਵੀ ਨਹੀਂ ਭਤੀਜੇ। ਜਦੋਂ ਪਬਲਿਕ ਚ ਬੈਠਣਾ, ਸੰਗਤ ਨੇ ਆਉਣਾ, ਫਿਰ ਗੁਰੂ ਦੀਆਂ ਗੱਲਾਂ ਕਰਨੀਆਂ, ਬਗਲ ਧਿਆਨ ਹੋ ਜਾਣਾ, ਫਿਰ ਘਰ ਵਿੱਚੋਂ ਸਰੋਂ ਦੇ ਤੇਲ ਨਾਲ ਉਂਗਲੀ ਲਵੇੜ ਲਿਆਉਣੀ, ਅੱਖ ਵਿੱਚ ਲਾ ਦੇਣੀ ਹੈ, ਜਦੋਂ ਅੱਖ ਚ ਲੱਗੀ ਅੰਦਰੋਂ ਨੇਤਰਾਂ ਚੋਂ ਜਲ ਜਾਣਾ, ਤੇ ਉਹ ਕਹਿੰਦੇ ਵਿਰਾਗੀ ਹੈ ਤਾਂ ਵਿਰਾਗੀ, ਇਹ ਤਾਂ ਗੁਰੂ ਮਹਾਰਾਜ ਦੇ ਪਿਆਰ ਚ ਰੋਂਦਾ ਰਹਿੰਦਾ। ਇਹੋ ਜਿਹਾ ਪਖੰਡ ਮਹਾਰਾਜ ਲਿਖਦੇ ਨੇ ਕਿ ਆਖਣ ਪੀਤਰ ਤੇਲ ਕੋ ਡਾਰ ਕੇ ਲੋਗਨ ਲੋਗਨ ਨੀਰ ਬਹਾਏ ਦਿਖਾਵੇ, ਅੱਖਾਂ ਚੋਂ ਨੀਰ ਬਹਾਵਾ ਦਿਖਾਉਂਦਾ, ਜੋ ਧਨਵਾਨ ਲੱਗੇ ਲਖੇ ਨਿਜ ਸੇਵਕ ਤਾਹੇ ਪਰੋਸ ਪ੍ਰਸਾਦ ਜਮਾ। ਜੇ ਕੋਈ ਧਨਵਾਨ ਆ ਗਿਆ ਸਪੈਸ਼ਲ ਥਾਲ ਲੱਗਦੇ ਨੇ, ਜਿਹੜਾ ਆਪ ਖਾਂਦੇ ਨੇ ਚੋਰੀ ਦੇ ਕੇ ਉਹਨੂੰ ਖਲਾਉਂਦੇ ਆ ਵੀ ਲਿਆ ਮੇਰੇ ਕੋਲ। ਜੋ ਧਨਹੀਨ ਲਖੇ ਤੇ ਦੇਤ ਨਾ, ਜਿਹੜਾ ਗਰੀਬ ਆ ਗਿਆ ਕਹਿੰਦੇ ਨੜ ਜਾ ਇੱਥੇ, ਹੁਣ ਲੰਗਰ ਚੱਲਦਾ ਇੱਥੇ, ਚਲਿਆ ਜਾ ਇੱਥੇ। ਮੰਗਣ ਜਾਤ ਮੁੱਖੋ ਨਾ ਦਿਖਾਵੇ, ਮਿਲਦਾ ਹੀ ਨਹੀਂ ਹੈ, ਲੂਟ ਤਾਂ ਹੈ ਬਸ ਲੋਕਾਂ ਕੋ, ਕਬੂ ਨਾ ਪਰਮੇਸ਼ਰ ਕੇ ਗੁਣ ਗਾਵੇ। ਐਸੀ ਹਾਲਤ ਮਹਾਰਾਜ ਨੇ ਜਦ ਦੇਖੀ ਵੀ ਇਹ ਤਾਂ ਗੁਰੂ ਦਾ ਘਰ ਵੀ ਪਲਿਊਟ ਹੋ ਗਿਆ, ਹੁਣ ਕਿੱਥੇ ਇਹਨੂੰ ਜਨਤਾ ਨੂੰ ਉਠਾਲੀਏ, ਜ਼ੁਲਮ ਇੰਨਾ ਵੱਧ ਗਿਆ ਵੀ ਕੋਈ ਵੀ ਨਹੀਂ ਬਚਣ ਦਾ ਕਿਸੇ ਦਾ, ਕੋਈ ਕੁਛ ਨਹੀਂ ਬਣਦਾ। ਉਸ ਵੇਲੇ ਮਹਾਰਾਜ ਨੇ ਮਸੰਦਾਂ ਨੂੰ ਇਕੱਠੇ ਕਰਿਆ, ਕਹਿਣ ਲੱਗੇ ਦੇਖੋ ਭਾਈ ਸਾਨੂੰ ਤੁਹਾਡੀਆਂ ਸ਼ਿਕਾਇਤਾਂ ਪਹੁੰਚਦੀਆਂ, ਤੇ ਖਜ਼ਾਨਿਆਂ ਦੇ ਵਿੱਚ ਜੋ ਧਨ ਆਉਂਦਾ ਸੀ ਉਹ ਬਹੁਤ ਘੱਟ ਗਿਆ, ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਹੋਣੀ ਕੀ ਸੀ, ਲੋਕ ਹੋਰ ਪਾਸੇ ਲੱਗਣ ਲੱਗ ਗਏ, ਹੋਰਾਂ ਹੋਰਾਂ ਗੁਰੂਆਂ ਦੇ ਚੇਲੇ ਬਣ ਗਏ, ਤੇ ਅਮੀਰ ਸਿੱਖ ਜਿਹੜੇ ਸੀ ਉਹ ਬਹੁਤ ਵੱਡੇ ਵੱਡੇ ਜਿਹੜੇ ਸੀ ਉਹ ਚੜ੍ਹਾਈ ਕਰ ਗਏ, ਅਮੀਰ ਸਿੱਖ ਚੜ੍ਹਾਈ ਕਰ ਗਏ। ਮਹਾਰਾਜ ਕਹਿੰਦੇ ਇਹ ਮੌਤ ਮੇਰੇ ਸਿੱਖਾਂ ਨੂੰ ਇਹ ਪਈ ਹੈ, ਬਾਕੀ ਸੰਸਾਰ ਚ ਨਹੀਂ ਚੜ੍ਹਾਈ ਕਰੇ, ਇਹ ਆਉਂਦਾ ਤਾਂ ਸਭ ਕੁਛ ਹੈ ਲੇਕਿਨ ਰਾਹ ਵਿਚ ਰੋ ਰੋਕ ਲੈਂਦੇ ਨੇ, ਰਸਤੇ ਚ ਰੁਕਦਾ ਰਹਿੰਦਾ। ਉਸ ਵੇਲੇ ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀਆਂ, ਮੇਰੇ ਕੋਲ ਗੁਰਸਿੱਖਾਂ ਦੀਆਂ ਦਰਦ ਭਰੀਆਂ ਅਰਦਾਸਾਂ ਆ ਰਹੀਆਂ ਨੇ। ਗੁਰੂ ਜੋ ਹੁੰਦਾ ਸਿੱਖ ਦੇ ਹਿਰਦੇ ਨਾਲ ਜੁੜਿਆ ਹੋਇਆ ਹੁੰਦਾ, ਜਦੋਂ ਗੁਰੂ ਨੇ ਸਿੱਖ ਬਣਾ ਲਿਆ ਫਿਰ ਉਹਨੂੰ ਛੱਡਦਾ ਨਹੀਂ, ਸਿੱਖ ਛੱਡ ਦਿੰਦਾ ਗੁਰੂ ਨੂੰ, ਗੁਰੂ ਨਹੀਂ ਕਦੇ ਵੀ ਛੱਡਦਾ। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਉਹਨਾਂ ਦਾ ਦਰਦ ਮੇਰੇ ਤੇ ਹੀ ਪਹੁੰਚ ਗਏ। ਕਹਿੰਦੇ ਮਹਾਰਾਜ ਅਸੀਂ ਕੋਈ ਗਲਤ ਗੱਲ ਤਾਂ ਕਰਦੇ ਨਹੀਂ, ਤੁਹਾਨੂੰ ਸ਼ਿਕਾਇਤਾਂ ਨੇ, ਖਾਮਖਾਹ ਦਾ ਵਹਿਮ ਪੈਦਾ ਹੋ ਗਿਆ। ਮਹਾਰਾਜ ਦੇ ਉੱਤੇ ਵੀ ਇਹ ਸਮਝਦੇ ਨੇ ਵੀ ਮਹਾਰਾਜ ਕੋਈ ਐਵੇਂ ਮਾਮੂਲੀ ਆਦਮੀ, ਅਸੀਂ ਤਖ਼ਤ ਤੇ ਬਸਾਇਆ, ਜੇ ਅਸੀਂ ਚਾਹੀਏ ਇਹਨੂੰ ਲਾ ਸਕਦੇ। ਮਹਾਰਾਜ ਕਹਿੰਦੇ ਪ੍ਰੇਮੀਓ, ਤੁਸੀਂ ਗੁਰੂ ਦੇ ਹਿਰਦੇ ਨੂੰ ਨਹੀਂ ਜਾਣਦੇ। ਗੁਰੂ ਦਾ ਹਿਰਦਾ ਸਿੱਖ ਨਾਲ ਜੁੜਿਆ ਹੁੰਦਾ, ਇੰਨਾ ਜੁੜਿਆ ਹੁੰਦਾ, ਮਾਂ ਤੋਂ ਵੀ ਵੱਧ ਜੁੜਿਆ ਹੁੰਦਾ। ਇਸ ਤਰ੍ਹਾਂ ਫਰਮਾਨ ਕਰਦੇ
ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਸਿੱਖ ਨੇ ਪਿਆਰੇ
ਸੁਤੇ ਜਿਉਂ ਤਕਾਰ ਮਾਰ ਪਿਆਰ ਕਰੇ। ਮਾਂ ਪੁੱਤਰ ਨੂੰ ਕਦੇ ਝਿੜਕੀ ਵੀ ਦਿੰਦੀ ਹੈ ਲੇਕਿਨ ਪਿਆਰ ਕਰਦੀ ਹੈ। ਪਿਆਰ ਝਿੜਕਾਰ ਦੇਖ ਸਖਤ ਨਾਨਕ, ਜੇ ਕੋਈ ਹੋਰ ਘੂਰ ਦੇਵੇ ਦੇਖ ਨਹੀਂ ਸਕਦੀ ਵੀ ਮੇਰੇ ਪੁੱਤਰ ਨੂੰ ਕਿਉਂ ਘੂਰਦਾ। ਜਾਨੀ ਕੋ ਪਿਆਰ ਤਕਾਰ ਉਧਾਰ ਹੇਠ, ਉਹਦਾ ਪਿਆਰ ਤੇ ਉਹਦੀ ਝਿੜਕ ਜਿਹੜੀ ਹੈ ਦੋਏ ਹੀ ਪੁੱਤਰ ਦੇ ਫਾਇਦੇ ਵਾਸਤੇ ਹੋਇਆ ਕਰਦੀਆਂ ਨੇ। ਆਨ ਕੋ ਤਕਾਰ ਪਿਆਰ ਹੈ ਵਿਕਾਰ ਪਾਨ ਕੋ, ਜਿਹੜਾ ਬਗਾਨੇ ਦੀ ਤਰਕਾਰ ਹੈ, ਧੱਕਾ ਹੈ, ਗਾਲ ਹੈ, ਉਹ ਕਹਿੰਦੇ ਵਿਕਾਰ ਹੋਇਆ ਕਰਦੇ। ਜੈਸੇ ਜਾ ਲਗਨ ਮੈਂ ਪਰੈ ਬੂਡ ਮਰੈ ਜਗ, ਤੈਸੇ ਕਿਰਪਾ ਕਰੋ ਪਾਨ ਬੰਤ ਗਿਆਨ ਕੋ, ਤੈਸੇ ਗੁਰਸਿੱਖਨ ਕੋ ਜੁਗ ਜੁਗਵਤ ਯਤਨ ਹੈ। ਦੁਬਧਾ ਨਾ ਵਿਆਪੇ ਪ੍ਰੇਮ ਪਰਮ ਨਿਧਾਨ ਕੋ, ਗੁਰੂ ਹਮੇਸ਼ਾ ਹੀ ਪਿਆਰ ਕਰਦਾ, ਉਹਦੇ ਮਨ ਚ ਦੁਬਧਾ ਨਹੀਂ ਆਉਂਦੀ, ਚਾਹੇ ਘੂਰ ਦੇਵੇ ਚਾਹੇ ਪਿਆਰ ਕਰ ਲੇ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਬਖਸ਼ੇ ਤੁਧ ਵਡਿਆਈ। ਸੋ ਮਹਾਰਾਜ ਕਹਿਣ ਲੱਗੇ ਮਸੰਦਾ ਨੂੰ, ਕਹਿੰਦੇ ਪ੍ਰੇਮੀਓ ਆਉਂਦਾ ਤਾਂ ਸਭ ਕੁਛ ਹੈ ਪਰ ਰਾਹ ਚ ਰੁਕ ਜਾਂਦਾ। ਚੰਗਾ ਤੁਸੀਂ ਵਿਚਾਰ ਕਰੋ, ਉਸ ਜਾ ਕੇ ਸਾਰੇ ਮਸੰਦ ਉੱਠ ਕੇ ਆ ਜਾਂਦੇ ਨੇ। ਉਹਨਾਂ ਦਾ ਜਿਹੜਾ ਮੁਖੀ ਸੀਗਾ ਉਹਦਾ ਨਾਂ ਚੇਤੋ ਸੀ। ਉਹ ਕਹਿਣ ਲੱਗਿਆ ਦੇਖੋ, ਕਹਿੰਦੇ ਗੁਰੂ ਦਾ ਵਤੀਰਾ ਆਪਣੇ ਨਾਲ ਕਿੰਨਾ ਰੁੱਖਾ ਹੋ ਗਿਆ। ਪਹਿਲਾਂ ਆਪਾਂ ਸੰਗਤ ਲਿਆਉਂਦੇ ਸੀ, ਗੁਰੂ ਸਾਨੂੰ ਸਰੋਪੇ ਦਿਆ ਕਰਦੇ ਸੀ, ਮਾਣ ਦਿਆ ਕਰਦੇ ਸੀ, ਪਰ ਇਹ ਤਾਂ ਮੈਨੂੰ ਐਂ ਲੱਗਦਾ ਦੇਵੀ ਪੁੱਠੀ ਪੈ ਗਈ। ਤੇ ਦੇਖਦੇ ਨੀ ਤੁਸੀਂ ਕਿੰਨੇ ਦਿਨਾਂ ਦਾ ਵਤੀਰਾ ਬਦਲਿਆ ਹੋਇਆ, ਜਦ ਤੋਂ ਆਏ ਨੇ ਰੁੱਖੀਆਂ ਗੱਲਾਂ ਕਰਦੇ। ਚੰਗਾ, ਕਹਿੰਦਾ ਮੈਂ ਸਮਝਾਉਣਾ, ਬਾਲਕ ਹੈ ਗੁਰੂ। ਮਹਾਰਾਜ ਦੇ ਕੋਲ ਚਲਿਆ ਗਿਆ, ਕਹਿੰਦੇ ਆਓ ਕਿਵੇਂ ਆਏ? ਕਹਿੰਦੇ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਪਰ ਫੇਰ ਵੀ ਸਾਡਾ ਤਜਰਬਾ ਤੁਹਾਡੇ ਨਾਲੋਂ ਵੱਡਾ ਹੈ। ਪਹਿਲਾਂ ਅਸੀਂ ਤੁਹਾਡੇ ਪਿਤਾ ਜੀ ਨਾਲ ਵੀ ਰਹੇ, ਉਸ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਨਾਲ ਵੀ ਅਸੀਂ ਰਹੇ, ਸਾਨੂੰ ਗੁਰੂ ਘਰ ਦਾ ਪਤਾ ਹੈ। ਮੇਰਾ ਪਿਤਾ ਵੀ ਮਸੰਦ ਸੀ, ਮੇਰਾ ਦਾਦਾ ਵੀ ਮਸੰਦ ਸੀ, ਸਾਨੂੰ ਪਤਾ ਵੀ ਸਿੱਖੀ ਕਿਵੇਂ ਚੱਲਦੀ ਹੈ, ਅਸੀਂ ਕਿਸ ਤਰ੍ਹਾਂ ਲੈ ਕੇ ਆਉਂਦੇ ਹਾਂ, ਕਿੰਨਾ ਸਾਨੂੰ ਝੂਠ ਸਮਾਨ ਬੋਲਣਾ ਪੈਂਦਾ ਵੀ ਆਹ ਤੁਹਾਡਾ ਪੂਰਾ ਹੋਜੂ, ਆਹ ਪੂਰਾ ਹੋਜੂ। ਕਹਿੰਦੇ ਮਹਾਰਾਜ ਤੁਸੀਂ ਮਸੰਦਾਂ ਨਾਲ ਨਾ ਵਿਗਾੜੋ, ਜੇ ਮਸੰਦ ਵਿਗੜ ਗਏ ਤਾਂ ਸੱਚੇ ਪਾਤਸ਼ਾਹ ਇੱਥੋਂ ਆਉਣੇ ਸਾਰੇ ਹੀ ਬੰਦ ਹੋ ਜਾਣਗੇ, ਇਹ ਸੰਗਤਾਂ ਹੀ ਲਿਆਉਂਦੀਆਂ ਨੇ। ਤੇ ਮੈਨੂੰ ਤਾਂ ਐਂ ਲੱਗਦਾ ਸੱਚੇ ਪਾਤਸ਼ਾਹ ਕੋਈ ਇਲਾਜ ਕਰਾਓ, ਤੁਸੀਂ ਦੇਵੀ ਪੁੱਠੀ ਪਈ ਲੱਗਦੀ ਹੈ। ਮਹਾਰਾਜ ਕਹਿੰਦੇ ਤੁਸੀਂ ਕਈਆਂ ਜਿਹੀਆਂ ਗੱਲਾਂ ਕਰਦੇ ਹੋ। ਕਹਿੰਦੇ ਮਹਾਰਾਜ ਅਸੀਂ ਸਿੱਖੀ ਸੰਭਾਲਦੇ ਹਾਂ, ਦੇਖੋ ਤੁਹਾਡੀ ਸਿੱਖੀ ਲੰਕਾ ਤੱਕ ਹੈ, ਇੱਧਰ ਤਾਸ਼ਕੰਦ ਤੱਕ ਹੈ, ਇੱਧਰ ਬਲਖ ਬੁਖਾਰਾ ਈਰਾਨ ਤੱਕ ਹੈ, ਇੱਧਰ ਲੰਕਾ ਤੱਕ ਹੈ, ਇੱਧਰ ਆਸਾਮ ਤੱਕ ਹੈ, ਤੁਸੀਂ ਤਾਂ ਜਾ ਨਹੀਂ ਸਕਦੇ ਸਭ ਥਾਵਾਂ ਤੇ, ਅਸੀਂ ਮਸੰਦ ਹੀ ਹਾਂ ਜਿਹੜੇ ਉੱਥੇ ਪ੍ਰਚਾਰ ਕਰਦੇ ਹਾਂ। ਤੇ ਪਹਿਲੇ ਗੁਰੂ ਸਾਨੂੰ ਸਰੋਪੇ ਦਿੰਦੇ ਸੀ, ਤੁਸੀਂ ਝਿੜਕਾ ਮਾਰਦੇ ਹੋ, ਤੇ ਤੁਸੀਂ ਕਿਵੇਂ ਜਾ ਸਕਦੇ ਹੋ? ਦੂਰ ਇਕੱਲੇ ਹੋ, ਕਿਵੇਂ ਚਲੇ ਜਾਓਗੇ? ਗੁਰੂ ਨਾਨਕ ਸਾਹਿਬ ਚਲੇ ਗਏ ਸੀ, ਮਹਾਰਾਜ ਆ ਵੀ ਕਦੇ ਗੱਲ ਸੋਚ ਲਿਆ ਕਰੋ, ਤੇ ਤੁਸੀਂ ਐਂ ਨਾ ਕਰੋ, ਸਾਡੇ ਪ੍ਰਤਿਆਵੇ ਨਾ ਲਵੋ, ਸਨਮਾਨ ਕਰੋ ਸਾਡਾ। ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀਓ, ਜਿਹੜਾ ਧਨ ਸਾਡੇ ਕੋਲ ਆਉਂਦਾ ਅਸੀਂ ਖਾਂਦੇ ਨਹੀਂ ਹਾਂ ਧਨ, ਕੋਈ ਵੀ ਮਹਾਤਮਾ ਪੂਜਾ ਦਾ ਧਨ ਨਹੀਂ ਖਾਇਆ ਕਰ, ਕੋਈ ਵੀ ਉਹ ਲੇਖੇ ਚਲਾਉਂਦਾ ਸਮਾਂ ਉਹ ਤਾਂ ਪਰਵਕਾਰ ਹੈ, ਵੀ ਇਹਨੂੰ ਕਿੱਥੇ ਲਾਈਏ ਜਿੱਥੇ ਛੇਤੀ ਭਲਾ ਹੋ ਜਾਵੇ। ਮਹਾਰਾਜ ਕਹਿੰਦੇ ਇਸ ਵੇਲੇ ਸ਼ਸਤਰਾਂ ਦੀ ਲੋੜ ਹੈ, ਅਸੀਂ ਭਾਈ ਜੰਗ ਦਾ ਸਮਾਨ ਲੈਂਦੇ ਹਾਂ ਤੇ ਜੰਗ ਦੇ ਸਮਾਨ ਵਾਸਤੇ ਚੀਜ਼ਾਂ ਬਣਾਉਂਦੇ ਹਾਂ ਸੰਸਾਰ ਦੇ ਭਲੇ ਵਾਸਤੇ, ਤੇ ਉਹਦੇ ਵਾਸਤੇ ਧਨ ਦੀ ਸਾਨੂੰ ਲੋੜ ਹੈ, ਤੁਸੀਂ ਰਾਹ ਚੋਰੀ ਕਰਦੇ ਹਾਂ। ਉਹ ਕਹਿ ਮੈਂ ਮਹਾਰਾਜ ਕਹਿੰਦੇ ਮੈਂ ਲੋਭੀ ਨਹੀਂ ਹਾਂ ਵੀ ਮੈਂ ਇਹ ਕਹਾਂ ਵੀ ਸਾਰਾ ਧਨ ਲਿਆ ਕੇ ਦਿਓ, ਪਰ ਤੁਹਾਨੂੰ ਪਤਾ ਵੀ ਗੁਰਸਿੱਖਾਂ ਦੀ ਕਿੱਡੀ ਭਾਵਨਾ ਹੈ, ਹਰ ਸਿੱਖ ਚਾਹੁੰਦਾ ਮੇਰੇ ਇੱਕ ਕੌਡੀ ਹੈ ਜਿਹੜੀ ਪਿਆਰ ਦੀ ਉਹ ਵੀ ਗੁਰੂ ਦੇ ਲੰਗਰ ਚ ਚਲੀ ਜਾ, ਗੁਰੂ ਦੇ ਖਜ਼ਾਨੇ ਚਲੀ ਜਾ, ਇਹ ਮੇਰੀ ਜ਼ਿੰਮੇਵਾਰੀ ਹੈ ਪ੍ਰੇਮੀਓ। ਮੈਨੂੰ ਸਿੱਖਾਂ ਦੀ ਪੀੜਾ ਪਹੁੰਚਦੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਵਿਛਾਣ, ਤੁਸੀਂ ਜਰਾਜ ਰੱਖ ਲੈਂਦੇ ਹੋ, ਉਹਨਾਂ ਦਾ ਪਿਆਰ ਮੇਰੇ ਨਾਲ ਪੁੱਤਰਾਂ ਵਰਗਾ, ਉਹ ਤੁਹਾਨੂੰ ਦਿੰਦੇ ਨੇ, ਤੁਸੀਂ ਧਨ ਪਤਾ ਕਿਵੇਂ ਲੈਂਦੇ ਹੋ? ਮੈਨੂੰ ਸਭ ਪਹੁੰਚ ਗਿਆ, ਤੁਸੀਂ ਇਹ ਦਿੰਦੇ ਹੋ ਗੁਰਸਿੱਖਾਂ ਨੂੰ ਸ਼ਰਾਬ ਦੇ ਦੇ ਕੇ ਡਰਾਉਂਦੇ, ਉਹ ਜੋ ਕੁਛ ਘਰ ਚ ਖਾਣ ਨੂੰ ਰੱਖਿਆ ਤੁਹਾਡੇ ਹਵਾਲੇ ਕਰ ਦਿੰਦੇ ਨੇ, ਫਿਰ ਤੁਸੀਂ ਰਾਹ ਚ ਖਾ ਜਾਂਦੇ। ਪ੍ਰੇਮੀਓ ਮੈਂ ਸਿੱਖਾਂ ਚ ਵਰਤਦਾ, ਤੇ ਇਹਨਾਂ ਨੂੰ ਮਹਾਰਾਜ ਗੱਲ ਕਰਦੇ ਕਰਦੇ ਦੀਵਾਨ ਚ ਬੈਠੇ ਨੇ ਇਕਦਮ ਚੁੱਪ ਕਰ ਗਏ, ਸਮਾਧੀ ਸਥਿਤ ਹੋ ਗਏ, ਸਾਰੇ ਹੈਰਾਨ ਹੋ ਗਏ ਵੀ ਮਹਾਰਾਜ ਨੇ ਕੀ ਗੱਲ ਸਮਾਧੀ ਲਾ ਲਈ ਗੱਲ ਕਰਦੇ ਕਰਦੇ। ਤੇ ਉਸੇ ਵੇਲੇ ਥੋੜੀ ਦੇਰ ਦੇ ਬਾਅਦ ਇੱਕ ਚੌਕਦਾਰ ਨੂੰ ਬੁਲਾਇਆ, ਕਹਿੰਦੇ ਐਂ ਕਰ ਬਾਹਰ ਫਲਾਣਾ ਦਰਖਤ ਹੈ ਉਹ ਰਸਤੇ ਤੋਂ ਪਰੇ, ਉੱਥੇ ਇੱਕ ਸਿੱਖ ਬੈਠਾ ਉਹਨੂੰ ਲੈ ਕੇ ਆ ਮੇਰੇ ਕੋਲ। ਚੌਕਦਾਰ ਚਲਿਆ ਗਿਆ, ਅੱਗੇ ਸਿੱਖ ਉਹਦੇ ਨੇਤਰਾਂ ਚ ਜਲ ਜਾ ਰਹੇ, ਅਰਦਾਸ ਵਿੱਚ ਜੁੜਿਆ, ਹੇ ਪ੍ਰਭੂ ਮੇਰੇ ਚ ਕੀ ਖਤਾ ਹੋ ਗਈ, ਤੇਰੇ ਦਰਵਾਜ਼ੇ ਤੇ ਤਾਂ ਕੋਈ ਨੀ ਰੋਕਦਾ, ਕਬੀਰ ਜੇ ਦਾ ਰਾਵਤ ਜਾਤੇ ਹਟਕੇ ਨਾਹੀਂ ਕੋਏ, ਸੋ ਦਰ ਕੈਸਾ ਛੋਡੀਏ ਜੋ ਦਰ ਐਸਾ ਹੋਏ, ਪਰ ਮੇਰੇ ਭਾਲ ਚ ਦਰਸ਼ਨ ਨੀ, ਜਦ ਮੈਂ ਦਰਸ਼ਨਾਂ ਨੂੰ ਜਾਂਦਾ। ਉਸ ਵੇਲੇ ਸਾਡਾ ਜਿਹੜਾ ਮੁਖੀ ਚੇਤੂ ਹੈ ਇਹ ਵੀ ਕਹਿੰਦਾ ਦੇਖੀ ਗੁਰੂ ਸਾਹਿਬ ਕੋਲ ਨਾ ਜਾਈ, ਬੜੇ ਉਹਨਾਂ ਦੀ ਬਿਰਤੀ ਕਰੂਰ ਹੋਈ ਹੋਈ ਹੈ, ਤੇ ਜਿਹੜਾ ਚੌਕਦਾਰ ਖੜਾ ਉਹ ਮੈਨੂੰ ਝਿੜਕੇ ਮੋੜ ਦਿੰਦਾ, ਹੇ ਸੱਚੇ ਪਾਤਸ਼ਾਹ ਮੇਰੇ ਚ ਔਗਣ ਹੋ ਸਕਦੇ ਨੇ, ਪਾਤਸ਼ਾਹ ਮੇਰਾ ਔਗਣ ਨਾ ਵਿਚਾਰ, ਮੈਂ ਬੜੀ ਦੂਰੋਂ ਆਇਆ ਚੱਲ ਕੇ, ਜੇ ਮੇਰੇ ਚ ਹੈਗੇ ਵੀ ਔਗਣ ਪਾਤਸ਼ਾਹ ਬਖਸ਼ ਦੇ, ਇਸ ਤਰ੍ਹਾਂ ਅਰਦਾਸਾਂ ਕਰ ਲੈ। ਔਗਣ ਮੇਰਾ ਨਾ ਚਿਤਾਰ ਸੱਚੇ ਪਾਤਸ਼ਾਹ, ਮੇਰਾ ਨਾਮ ਵਿਚਾਰੀ ਸੱਚੇ ਪਾਤਸ਼ਾਹ, ਕਿਰਪਾ ਕਰਕੇ ਮਾਤਾ ਮਾਲਕਾ। ਮੇਰੇ ਚ ਕੀ ਕਮੀ ਹੈ, ਮੈਨੂੰ ਨੀ ਪਤਾ, ਤੈਨੂੰ ਪਤਾ, ਤੂੰ ਜਾਣਦਾ ਮੇਰੇ ਚ ਕੀ ਕਮੀ ਹੈ, ਮੈਨੂੰ ਤੇਰਾ ਦਰਸ਼ਨ ਕਿਉਂ ਨੀ ਹੋ ਰਿਹਾ। ਰੋ ਰਿਹਾ, ਨੇਤਰਾਂ ਚੋਂ ਜਲ ਜਾ ਰਿਹਾ। ਪਾਤਸ਼ਾਹ, ਮੈਂ ਬੜੀ ਦੂਰੋਂ ਆਇਆ, ਕਾਰੋਬਾਰ ਸਾਰੇ ਛੱਡ ਕੇ, ਇੱਕ ਵਾਰੀ ਦਰਸ਼ਨ ਪਾਤਸ਼ਾਹ ਮੈਨੂੰ ਹੋ ਜਾਣ, ਫੁੱਲ ਬਖਸ਼ਾ ਲਵਾਂ, ਨਹੀਂ ਤਾਂ ਮੇਰਾ ਮਰਨ ਹੋ ਜਾਏਗਾ, ਮੈਂ ਜਿਉਂਦਾ ਨਹੀਂ ਰਹਿ ਸਕਦਾ। ਤੇਰੇ ਪਿਆਰ ਤੋਂ ਬਗੈਰ ਜੀਵ ਨੇ ਕੁਛ ਨੀ ਹੈ, ਇਸ ਤਰ੍ਹਾਂ ਫਰਮਾਨ।
ਜੋ ਮੱਛਲੀ ਬਿਨ ਪਾਣੀ ਹੈ,
ਅਰਦਾਸਾਂ ਕਰਦਾ ਪਾਤਸ਼ਾਹ, ਮੈਂ ਜਿਉਂਦਾ ਨਹੀਂ ਰਹਿ ਸਕਦਾ। ਨੇਤਰਾਂ ਚੋਂ ਜਲ ਜਾਂਦਾ, ਚੌਕਦਾਰ ਪਿੱਛੇ ਖੜਾ ਸਭ ਸੁਣ ਲਏ ਤੇ ਦਖਲ ਨਹੀਂ ਦਿੰਦਾ ਵੀ ਗੁਰਸਿੱਖ ਦਾ ਮਨ ਲਿਵ ਟੁੱਟ ਜਾਏਗੀ ਗੁਰੂ ਦੇ ਚਰਨਾਂ ਨਾਲ। ਅਖੀਰ ਉਸਨੇ ਰੁਮਾਲ ਲਿਆ ਤੇ ਨੇਤਰਾਂ ਤੋਂ ਜਲ ਪੂੰਜਿਆ, ਪਿੱਛੇ ਦੇਖਿਆ ਤਾਂ ਚੌਕਦਾਰ ਖੜੇ। ਕਹਿਣ ਲੱਗਿਆ, ਪ੍ਰੇਮੀਆਂ ਤੈਨੂੰ ਗੁਰੂ ਮਹਾਰਾਜ ਯਾਦ ਕਰ ਰਹੇ ਨੇ। ਕਹਿੰਦਾ, ਮੈਨੂੰ? ਕਹਿੰਦੇ ਹਾਂ। ਉਸ ਵੇਲੇ ਜਦੋਂ ਆ ਗਿਆ ਗੁਰੂ ਮਹਾਰਾਜ ਦੇ ਦੁਆਰੇ ਤਾਂ ਜਿਹੜਾ ਚੌਕਦਾਰ ਖੜਾ ਸੀ ਉਹ ਕਹਿਣ ਲੱਗਿਆ, ਇਹਨੂੰ ਹੁਕਮ ਨਹੀਂ ਅੰਦਰ ਜਾਣ ਦਾ। ਕਹਿੰਦੇ, ਤੈਨੂੰ ਕਿਹਨੇ ਕਿਹਾ? ਚੌਕਦਾਰ ਕਹਿਣ ਲੱਗਿਆ। ਕਹਿੰਦਾ, ਮੈਨੂੰ ਚੇਤੋ ਮਸੰਦ ਨੇ ਕਿਹਾ ਬਈ ਇਹਨੂੰ ਗੁਰੂ ਕੋਲ ਨਹੀਂ ਜਾਣ ਦੇਣਾ, ਬੜਾ ਬਦਮਾਸ਼ ਬੰਦਾ, ਝੂਠਾ ਬੰਦਾ। ਉਹ ਕਹਿੰਦਾ, ਮੈਨੂੰ ਸਭ ਤੋਂ ਬੜੇ ਨੇ ਕਿਹਾ, ਆਪ ਕਿਹਾ ਗੁਰੂ ਮਹਾਰਾਜ ਨੇ ਵੀ ਇਹਨੂੰ ਬੁਲਾ ਕੇ ਲਿਆ ਝਗੜਾ ਕਰਦੇ। ਉਹ ਕਹਿੰਦਾ, ਨੰਘਿਆ ਮੈਨੂੰ ਗੁਰੂ ਮਹਾਰਾਜ ਨੇ ਭੇਜਿਆ। ਸੋ ਨਾਲ ਲੈ ਗਿਆ, ਜਾ ਕੇ ਚਰਨਾ ਤੇ ਟਹਿ ਕੇ ਰੋਂਦਾ, ਪਾਤਸ਼ਾਹ ਮੇਰੇ ਤੋਂ ਕੀ ਵਗਿਆ ਹੋਊ? ਮਹਾਰਾਜ ਕਹਿੰਦੇ, ਵਗਿਆ ਕਾਹਦੀ, ਸਾਡੇ ਵਾਸਤੇ ਕੀ ਲੈ ਕੇ ਆਇਆ? ਖਾਲੀ ਹੱਥ ਆ ਗਿਆ। ਕਹਿੰਦੇ, ਸੱਚੇ ਪਾਤਸ਼ਾਹ ਗੁਰੂ ਪੀਰ ਦੇ ਕੋਲ ਖਾਲੀ ਹੱਥ ਆਉਣਾ ਤਾਂ ਪਾਪ ਹੋਇਆ ਕਰਦਾ, ਖਾਲੀ ਹੱਥ ਆਉਂਦਾ ਖਾਲੀ ਮੁੜ ਜਾਂਦਾ, ਜੋ ਕੁਛ ਲਿਆਉਂਦਾ ਭਰ ਕੇ ਜਾਂਦਾ। ਪਾਤਸ਼ਾਹ, ਮੈਂ ਇੱਕ ਜੜਾਊ ਚੂੜਾ, ਹੋਰ ਕਈ ਗਹਿਣੇ ਭੇਜੇ ਨੇ ਚੇਤੋ ਮਸੰਦ ਦੇ ਕੋਲ। ਮਹਾਰਾਜ ਕਹਿੰਦੇ, ਬੁਲਾਓ। ਬੁਲਾਇਆ, ਕਿਉਂਕਿ ਪਹਿਲਾਂ ਮਹਾਰਾਜ ਨਾਲ ਨਾਰਾਜ਼ ਹੋ ਕੇ ਗਿਆ ਸੀ ਵੀ ਮਹਾਰਾਜ ਸਾਨੂੰ ਚੋਰ ਕਹਿ ਰਹੇ ਹੋ ਤੁਸੀਂ, ਅਸੀਂ ਚੋਰ ਹਾਂ, ਸਾਰਿਆਂ ਤੋਂ ਵੱਡਾ ਮਸੰਦ ਹੋਈ ਸੀ। ਮਹਾਰਾਜ ਕਹਿੰਦੇ, ਚੇਤੋ ਇਹ ਸਿੱਖ ਕੀ ਕਹਿੰਦਾ? ਕਹਿੰਦਾ, ਜੀ ਆਹ ਸਿੱਖ ਤਾਂ ਮੈਨੂੰ ਪਤਾ ਹੈ ਕਿੱਥੋਂ ਆ ਗਿਆ ਇੱਥੇ, ਤਾਂ ਮੈਂ ਮਨਾ ਕਰਿਆ ਸੀ, ਇਹਦਾ ਝੂਠਾ ਇੱਕ ਨੰਬਰ ਦਾ, ਦਿਮਾਗ ਵਿਗੜਿਆ ਹੋਇਆ ਇਹਦਾ। ਕਿਉਂ? ਇਹ ਕਹਿੰਦਾ, ਤੂੰ ਇੱਥੇ ਕੀ ਕਰਨਾ ਹੈ ਗੁਰੂ ਸਾਹਿਬ ਕੋਲ, ਝੂਠਾ ਕਿਸੇ ਥਾਂ, ਡਾਂਟ ਡਾਂਟ ਪੈਂਦਾ। ਮਹਾਰਾਜ ਕਹਿੰਦੇ, ਚੇਤੋ ਐਸੇ ਬੀਜ ਨਾ ਬੀਜ ਜਿਹੜੇ ਫਿਰ ਤੈਨੂੰ ਵੱਢਣੇ ਔਖੇ ਹੋ ਜਾਣ, ਤੂੰ ਸਰੋਪੇ ਭਾਲਦਾ, ਬੀਜ ਬੀਜਦਾ ਕਿੱਕਰਾਂ ਦੇ, ਤੇ ਤੂੰ ਕਹਿੰਦਾ ਵੀ ਮੈਨੂੰ ਮਿਲ ਜਾਣੀ ਦਾਖ ਬਜੌਰੀਆਂ, ਕਿੱਥੋਂ ਭਾਲਦਾ ਤੂੰ ਦਾਖ ਬਜੌਰੀਆਂ, ਕਿੱਕਰਾਂ ਦੇ ਭਾਲਦਾ ਵੀ ਦਾਖ ਬਜੌਰੀਆਂ, ਕਿੱਕਰਾਂ ਦੇ ਬੀਜ ਬੀਜ ਕੇ। Thank you. دیکھ رہا ہے کتنے بھول گیا ہوئیں گا کر رہا کے بھول گیا ہوئیں گا کہندے سروپے دا تاں ہی ملدی ہے جے گرو دا چت خوش ہو بیج دا توں ککنا ہے تے پال دا داٹھ بجاری دیکھ لے یاد کر لے کافی سنگت کٹھی ہو گئی چیتو نوں آ رہا ہے چیتو دیکھ رہا ہے کتنے بھول گیا ہوئیں گا کر رہا کے بھول گیا ہوئیں گا کہندے سروپے دا تاں ہی ملدی ہے جے گرو دا چت خوش ہو بیج دا توں ککنا ہے تے پال دا داٹھ بجاری دیکھ لے یاد کر لے کافی سنگت کٹھی ہو گئی چیتو نوں آ رہا ہے بھی یہ میری انسلٹ ہو رہی ہے میری بے عزتی ہو رہی ہے کہندا سچے پاتشاہ میری گل مننی ہے کہ سکھ دی مننی ہے اے سکھ دے کول تاں روٹی کھان جوگا بھی پیسہ نہیں اے کہندا میں تنی ہاں پاتشاہ یہ جی میں اوگن تھوں دسا تھی حیران ہو جاؤ میں ہی نہیں سی اندر بڑھن دا بھی ایسا ماڑا بندہ تھوڑے متھے کی لاؤنا مہاراج کہندے چیتو سوچ لے مینو کوئی ماڑا نہیں ہے سب میرے پیارے گرسکھ نے بچہ جی لبڑیا بھی ہوئے تا بھی ماں نہیں لگتا ست اپرادھ کرتا ہے جی تے جانی چیت نہ رکھتے تے رامیا ہوں وارک تیرا کا نہ کنڈس اوگن میرا کہندے گرو تا اوگن نہیں بچاریا کرتا ماں نہیں اوگن بچے دے بچار دی سو چیتو دیکھ لے بھول گیا ہوئے گا کہندا مہاراج تسی تاں میری سنگت دے سامنے بے عزتی کرن لگ گئے مینوں سچ مچ تسی چور سمجھدے ہو تے آ جڑا ہیگا کسے کام دا سکھ نہیں ہے اینوں تسی اوپر میرے تو لے جانے مہاراج نے اس ویلے پانچ شستر دھاریاں نوں حکم کریا کہندے ہو رہے ہو ایں کرو چیتو دے ڈیرے جاؤ اتھے جا کے ایس رنگ دا ایک ٹرنک پیا وہ تالا توڑ لو اتو چوڑا کڈ لیا پیلا رنگ ہو گیا باقی بھی مسند سارے حیران ہو گئے بھی آہ آ کی گل ہو ڈر گئے بھی اسی بھی چوریاں کری وہ سارے چور سی بڑا ڈر گئے کوئی کوئی سی پائی فیرو سچی داڑی ورگا چنگا تھوڑے رہ گئے سی چنگے باقی ماڑے بہتے ہوئے اسی ویلے گئے سنگا نے جا کے تالا پنیا چوڑا کڈ لیا میں مہاراج کہندے کیوں چیتو آئی ہے نا یہ چپ کریا بیٹھا نیوی پا لی مہاراج کہندے تینوں مایا نے مو لیا تسی مسندا نے پوجا دا تان کھاتا پوجا دا تان جو کھائے گا کرمسالا دیا روٹیاں تین کام کرین مت مارن ہڈ گالن بھجن کرنا دے یہ تسی پوجا کھا کھا کے گرو دے نمت آئے ہوا تن آپ کھا کھا کے مر گئے تسی تھونوں مایا نے مو لیا مہاراج کہندے گرمایا چیتو برمائے لوب لہر میں گوتا کھائے جس نے بڑے بڑے ڈائک آئے کیا بپرا چیتو ٹر گیا کہندے انہیں تو بڑے بڑے بھی گیر دیتے مایا نے یہ مورے چیتو دی کی مجال ہے بھی رک جانا اس طرح فرما نے
مایا ہو کے ناگنی لڑ گی من مکھ بندے ہو کے ناگنی لڑ من مکھ بندے Thank you.
ਕੱਲਾ ਨਹੀਂ ਹੈ ਤੇਰਾ ਸਾਰਾ ਭਾਈਚਾਰਾ, ਇਹ ਮਾਇਆ ਨੇ ਮੋਹ ਲਿਆ। ਤੁਹਾਡੇ ਜਿਵੇਂ ਬੜਾ ਪਵਿੱਤਰ ਕੰਮ ਦਿੱਤਾ ਸੀ ਤੇ ਤੁਹਾਡਾ ਦਰਜਾ ਕਿੱਡਾ ਵਧਾਇਆ ਸੀ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰੈ ਨਾਮ ਜਪਾਵੇ। ਕਹਿੰਦੇ ਅਸੀਂ ਧੂੜੀ ਮੰਗਦੇ ਸੀ ਤੁਹਾਡੇ ਚਰਨਾਂ ਦੀ, ਵੀ ਇਹ ਆਪ ਵੀ ਨਾਮ ਜਪਦੇ ਨੇ ਤੇ ਜਪਾ ਵੀ ਰਹੇ। ਇੰਨੇ ਤੁਸੀਂ ਗਿਰ ਗਏ, ਇੰਨੇ ਥੱਲੇ ਚਲੇ ਗਏ। ਸੋ ਉਸ ਵੇਲੇ ਮਹਾਰਾਜ ਜੀ ਨਿਰਾਸ਼ ਹੋ ਗਏ। ਇਹ ਸਾਰੀਆਂ ਜਿੰਨੀਆਂ ਗੱਲ ਗਿਣੀਆਂ ਆਪਾਂ, ਨਾ ਮਸੰਦ ਰਹੇ, ਨਾ ਬ੍ਰਾਹਮਣ ਰਹੇ, ਨਾ ਜੋਗੀ ਰਹੇ, ਨਾ ਸੰਨਿਆਸੀ ਰਹੇ, ਨਾ ਸਾਧੂ ਸੰਤ ਰਿਹਾ, ਨਾ ਰਾਜੇ ਰਹੇ। ਹੁਣ ਲਾਲਾਜ ਬਿਮਾਰੀ ਹੋ ਗਈ ਸੀ, ਪੈਰਾਲਾਈਸਿਸ ਅਧਰੰਗ ਹੋ ਗਿਆ ਕੌਮ ਨੂੰ, ਹੁਣ ਉਠਾਈ ਕਿਵੇਂ ਜਾਵੇ। ਉਸ ਵੇਲੇ ਮਹਾਰਾਜ ਨੇ ਕਿਹਾ, ਦੂਸਰੇ ਦਿਨ ਬੜਾ ਭਾਰਾ ਇਕੱਠ ਬੁਲਾਇਆ। ਐਸਾ ਦੱਸਦੇ ਨੇ ਕਿ 80,000 ਬੰਦਾ ਆਨੰਦਪੁਰ ਸਾਹਿਬ ਪਹੁੰਚਿਆ, ਲੰਕਾ ਤੋਂ ਵੀ ਪਹੁੰਚੇ, ਅਸਾਮ ਤੋਂ ਵੀ ਪਹੁੰਚੇ, ਬਲਖ ਬੁਖਾਰੇ ਤੋਂ, ਕਾਬਲ ਤੋਂ, ਕੰਧਾਰ ਤੋਂ, ਈਰਾਨ ਤੋਂ ਤੇ ਹਿਮਾਲਿਆ ਪਰਬਤ ਤੋਂ, ਤਿੱਬਤ ਤੋਂ ਵੀ ਆਈ ਬੈਠੀ ਸੀ ਸੰਗਤ ਨੇ। ਸਾਰੇ ਸੰਸਾਰ ਦੇ ਭਲੇ ਵਾਸਤੇ ਬਾਣੀ ਉਚਾਰਨ ਕਰੀ ਤੇ ਪਰਮੇਸ਼ਰ ਦੇ ਨਾਮ ਦਾ ਹੋਕਾ ਦਿੱਤਾ, ਸਾਰਿਆਂ ਨੂੰ ਪਰਮੇਸ਼ਰ ਦੇ ਨਾਲ ਜੋੜਿਆ ਤੇ ਇੱਕ ਐਸੀ ਸੁਸਾਇਟੀ, ਐਸੀ ਸਮਾਜ ਦੀ ਆਪ ਕਲਪਨਾ ਕਰਦੇ ਸੀ ਜਿਹਦੇ ਵਿੱਚ ਨਾ ਦੁੱਖ ਹੋਵੇ, ਨਾ ਬਿਮਾਰੀ ਹੋਵੇ, ਨਾ ਗਰੀਬੀ ਹੋਵੇ, ਨਾ ਕੋਈ ਤੰਗ ਹੋਵੇ, ਸਾਰਿਆਂ ਦੇ ਮੂੰਹ ਦੇ ਉੱਤੇ ਮੁਸਕਰਾਹਟ ਹੋਵੇ, ਕਿਸੇ ਦੇ ਚਿਹਰੇ ਦੇ ਉੱਤੇ ਝੁਰੀਆਂ ਨਾ ਪਈਆਂ, ਕਿਸੇ ਦਾ ਮੱਥਾ ਘੁੱਟਿਆ ਨਾ ਹੋਵੇ, ਹਰ ਕੋਈ ਫੁੱਲਾਂ ਵਾਂਗੂ ਹਸੂ ਹਸੂ ਕਰਦਾ ਫਿਰੇ। ਪਰ ਸਾਧ ਸਿੰਘ ਜੀ ਦੂਸਰੇ ਪਾਸੇ ਜੋ ਰਾਜ ਹੈ ਉਹਨੇ ਕਿੱਡਾ ਅਨਿਆਂ ਕੀਤਾ, ਗੁਰੂ ਅਰਜਨ ਪਾਤਸ਼ਾਹ ਜੀ ਨੂੰ ਕਿੰਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤੇ ਪਿਤਾ ਜੀ ਨੂੰ ਇੰਨੀਓ ਗੱਲ ਕਹੀ ਸੀ ਔਰੰਗਜ਼ੇਬ ਨੂੰ ਕਿ ਤੂੰ ਹਿੰਦੂਆਂ ਨੂੰ ਨਾ ਜ਼ਬਰਦਸਤੀ ਮੁਸਲਮਾਨ ਬਣਾ, ਨਾ ਜਨੇਊ ਲਾ ਤੇ ਨਾ ਮੰਦਰ ਟਾ। ਉਹਨਾਂ ਦਾ ਆਪਣਾ ਕੰਮ ਨਹੀਂ ਸੀ ਮੰਦਰਾਂ ਨਾਲ ਤੇ ਜਨੇਊ ਨਾਲ, ਆਪ ਤਾਂ ਕਹਿੰਦੇ ਸੀ ਵੀ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਰ। ਸਿੱਖ ਜਨੇਊ ਨਹੀਂ ਸੀ ਪਾਉਂਦੇ, ਪਰ ਇਹ ਵੀ ਨਹੀਂ ਸੀ ਚਾਹੁੰਦੇ ਵੀ ਕਿਸੇ ਦਾ ਜਨੇਊ ਜ਼ਬਰਦਸਤੀ ਲੈ ਜਾਵੇ। ਸੋ ਉਹਨਾਂ ਨੇ ਸੱਚ ਦੀ ਆਵਾਜ਼ ਉਠਾਈ, ਇਨਸਾਫ ਦੇਣ ਦੀ ਥਾਂ ਕਿਸ ਤਰ੍ਹਾਂ ਨਾਲ ਸ਼ਹੀਦ ਕਰ ਦਿੱਤੇ ਭਾਈ ਮਤੀ ਦਾਸ ਨੂੰ, ਆਰੇ ਦੇ ਨਾਲ ਦੋ ਫਾੜ ਕਰ ਦਿੱਤਾ, ਭਾਈ ਦਿਆਲੇ ਨੂੰ ਦੇਗ ਦੇ ਵਿੱਚ ਐਂ ਵਾਲਤਾ ਜਿਵੇਂ ਸਬਜ਼ੀ ਵਾਲੀ ਦੀ ਹੈ, ਤੇ ਭਾਈ ਸਤੀ ਦਾਸ ਨੂੰ ਰੂਹ ਬੰਨ ਕੇ ਜਿਉਂਦੇ ਨੂੰ ਜਾਲ ਦਿੱਤਾ। ਤੇ ਹੁਣ ਅਸੀਂ ਦੇਖ ਲਿਆ ਬਈ ਸਾਧਾਂ ਸੰਤਾਂ ਦੇ ਹੱਥ ਵਿੱਚ ਸ਼ਕਤੀ ਵੀ ਚਾਹੀਦੀ ਹੈ, ਦੇਹ ਸਦਾ ਨਹੀਂ ਰਹਿੰਦੀ, ਇਹਨੇ ਚਲੀ ਜਾਣਾ, ਵੱਡੇ ਵੱਡੇ ਸੰਸਾਰ ਤੇ ਆਏ, ਸੰਸਾਰ ਤੇ ਕੋਈ ਨਹੀਂ ਰਿਹਾ। ਤੇ ਸਾਧੂ ਦੀ ਜੇ ਬੰਦਗੀ ਕਰਨ ਵਾਲੇ ਦਾ ਜੋ ਸਰੀਰ ਹੈ, ਜੇ ਦੇਸ਼ ਦੇ ਲੇਖੇ ਲੱਗ ਜਾਵੇ, ਗਰੀਬ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਲੱਗ ਜਾਵੇ, ਤਾਂ ਉਹ ਕਿੰਨਾ ਪੁੰਨ ਪ੍ਰਾਪਤ ਕਰਦਾ ਹੈ ਕਿ ਸਿੱਧਾ ਹੀ ਸੱਚਖੰਡ ਚ ਵਾਸਾ ਮਿਲਦਾ ਉਸਨੂੰ। ਸੋ ਸਾਧ ਸਿੰਘ ਜੀ, ਇਸ ਦੁੱਖ ਨੂੰ ਕਿਸੇ ਨੇ ਦੂਰ ਕਰਨ ਨਹੀਂ ਆਉਣਾ। ਇਹ ਪੰਡਿਤ ਲੋਕ ਕਹਿੰਦੇ ਸੀ ਕਿ ਦੇਵਤਾ ਪ੍ਰਗਟ ਕਰ ਲਓ, ਉਹ ਇੱਕ ਬਚਨ ਦੇ ਕੇ ਹੀ ਸਭ ਕੁਛ ਕਰ ਦੂ। ਉਹ ਵੀ ਗੱਲ ਫੇਲ ਹੋ ਗਈ, ਕੋਈ ਦੇਵਤਾ ਨਹੀਂ ਆਉਣਾ। ਮਤਾਂ ਤੁਹਾਡੇ ਮਨਾਂ ਚ ਭਰਮ ਹੋਵੇ ਬਈ ਕਿਸੇ ਦੇਵੀ ਦੇਵਤਾ ਨੂੰ ਰਾਜ ਲਓ ਮਹਾਰਾਜ, ਉਹ ਆ ਕੇ ਕਰ ਦੂ। ਕਿੰਨੇ ਮੰਦਰ ਤੋੜ ਦਿੱਤੇ ਗਏ, ਸੋਮਨਾਥ ਦਾ ਮੰਦਰ ਕਿਵੇਂ ਬਰਬਾਦ ਕਰ ਦਿੱਤਾ ਗਿਆ, ਮਥੁਰਾ ਦੇ ਫਰਲਾਂਗ ਫਰਲਾਂਗ ਚੌੜੇ ਮੰਦਰ ਮਿੱਟੀ ਚ ਲਾ ਦਿੱਤੇ ਗਏ। ਤੇ ਕੋਈ ਨੀ ਆਇਆ, ਹੁਣ ਤਾਈ ਕੋਈ ਬੌੜਿਆ ਨੀ, ਕਿਸੇ ਨੇ ਨੀ ਬੌੜਨਾ, ਇਹ ਤਾਂ ਪਰਮੇਸ਼ਰ ਨੇ ਇਹਨਾਂ ਡੌਲਿਆਂ ਚ ਬੌੜ ਦਿੱਤਾ, ਇਹ ਬਲ ਦਾ ਪ੍ਰਯੋਗ ਕਰੋ। ਸੋ ਉਸ ਵੇਲੇ ਮਹਾਰਾਜ ਨੇ ਵਿਚਾਰ ਕਰ ਲਈ ਕਿ ਹੁਣ ਕਸਵੱਟੀ ਲਾਈ ਜਾਏਗੀ, ਤੇ ਕਸਵੱਟੀ ਲੱਗੇਗੀ, ਜਦ ਕਸਵੱਟੀ ਦੇ ਵਿੱਚ ਖਰੇ ਖਰੇ ਨਿਕਲਣਗੇ, ਖੋਟੇ ਸਭ ਨੱਠ ਜਾਣਗੇ। ਸੋ ਉਹਦੇ ਬਾਰੇ, ਲੇਕਿਨ ਕਸਵੱਟੀ ਦੇ ਵਿੱਚ ਸਾਧ ਸਿੰਘ ਜੀ ਜਦ ਲੱਗ ਜਾਂਦੀ ਹੈ ਤਾਂ ਸਾਰੇ ਨੀ ਪਾਸ ਹੁੰਦੇ, ਕੋਈ ਕੋਈ ਹੁੰਦਾ।
ਜਦੋਂ ਲੱਗਦੀ ਹੈ ਰਾਮ ਕਸੌਟੀ ਪਾਸਮ ਦੇ ਮਰ ਨੂੰਬੜੇ, ਲੱਗਦੀ ਹੈ ਰਾਮ ਕਸੌਟੀ ਪਾਸਮ ਦੇ ਮਰ ਨੂੰਬੜੇ,
ਸਿੱਧਾ ਆਪਣੇ ਸਿੱਖਾਂ ਦੇ ਉੱਤੇ ਕਸੌਟੀ ਲਾਉਣ ਦੀ ਸਾਰੀ ਚੀਜ਼ ਸੋਚ ਗਈ। ਤੇ ਅੱਜ ਦੀਵਾਨ ਲੱਗਿਆ ਹੋਇਆ, 80,000 ਬੰਦਾ ਦੀਵਾਨ ਚ ਬੈਠਾ, ਸਾਰੇ ਭਾਰਤ ਵਰਸ਼ ਦੇ ਕੋਨੇ ਕੋਨੇ ਤੋਂ ਸਿੱਖ ਆਏ ਨੇ। ਆਬਾਦੀ ਵੀ ਬੜੀ ਥੋੜੀ ਸੀ ਉਸ ਵੇਲੇ, ਬਹੁਤ ਘੱਟ ਆਬਾਦੀ ਸੀ, ਲੇਕਿਨ ਇੰਨੇ ਸਿੱਖਾਂ ਦਾ ਇਕੱਠੇ ਹੋ ਜਾਣਾ, ਨਾ ਕੋਈ ਸਵਾਰੀ, ਪੈਦਲ ਚੱਲ ਚੱਲ ਕੇ ਆਉਂਦੇ, ਹਜ਼ਾਰ ਹਜ਼ਾਰ, ਦੋ ਦੋ ਹਜ਼ਾਰ, ਤਿੰਨ ਤਿੰਨ ਹਜ਼ਾਰ, ਚਾਰ ਚਾਰ ਹਜ਼ਾਰ ਕਿਲੋਮੀਟਰ ਤੋਂ ਪੈਦਲ ਚੱਲ ਚੱਲ ਕੇ ਗੁਰਸਿੱਖ ਪਹੁੰਚੇ, ਤੇ ਸਾਰੇ ਮਹਾਰਾਜ ਦੇ ਮੁਖੜੇ ਵੱਲ ਇਸ ਤਰ੍ਹਾਂ ਦੇਖਦੇ ਆ ਜਿਵੇਂ ਹਜ਼ਾਰਾਂ ਚਕੋਰ ਬੈਠੀ ਹੋਈ ਚੰਦਰਮਾ ਵੱਲ ਦੇਖਦੀ ਹੋ, ਨੇਤਰ ਨੀ ਝਮਕਦੇ ਵੀ ਦਰਸ਼ਨ ਕਿਤੇ ਅੱਖ ਝਮਕੀ ਤੇ ਰਹਿ ਨਾ ਜਾ। ਮਹਾਰਾਜ ਦੇ ਹੱਥ ਵਿਚ ਤੀਰ ਹੈ, ਸੰਗਤ ਵੱਲ ਬੜੇ ਪਿਆਰ ਨਾਲ ਦੇਖਦੇ, ਲੇਕਿਨ ਅਚਾਨਕ ਆਪਦੇ ਚਿਹਰੇ ਦੇ ਉੱਤੇ ਕੁਛ ਰੇਖਾਵਾਂ ਉਭਰਿਆਈਆਂ ਤੇ ਬੁੱਲ ਦੰਦਾਂ ਵਿਚ ਲੈ ਲਿਆ, ਸ੍ਰੀ ਸਾਹਿਬ ਕੱਢ ਲਈ ਤੇ ਤਖ਼ਤ ਤੇ ਖੜੇ ਹੋ ਗਏ, ਆਵਾਜ਼ ਦਿੱਤੀ, ਕਹਿਣ ਲੱਗੇ ਗੁਰਸਿੱਖੋ, ਇਹ ਸੰਸਾਰ ਦੇ ਦੁੱਖ ਦੂਰ ਕਰਨ ਵਾਸਤੇ ਹਵਨ ਕੁੰਡ ਦੇ ਵਿਚ ਇੱਕ ਸੀਸ ਪਾਉਣਾ ਹੈ, ਇੱਕ ਸੀਸ ਦੀ ਲੋੜ ਹੈ, ਉੱਠੋ ਕੋਈ ਪਿਆਰਾ ਤੇ ਸੀਸ ਦਿਓ। ਆਵਾਜ਼ ਸੁਣ ਲਈ ਸਾਰਿਆਂ ਨੇ, ਸਾਧ ਸਿੰਘ ਜੀ ਸਮਝ ਨਹੀਂ ਆਈ ਬਾਤ ਬਈ ਮਹਾਰਾਜ ਨੇ ਕੀ ਗੱਲ ਕਹਿ ਦਿੱਤੀ, ਅਚਾਨਕ ਇਹ ਬਾਤ ਕਹਿਤੀ, ਸਾਰੇ ਹੈਰਾਨ ਜੇ ਹੋ ਗਏ। ਮਹਾਰਾਜ ਨੇ ਦੂਸਰੀ ਵਾਰੀ ਫੇਰ ਵਚਨ ਕਰਿਆ, ਕਹਿੰਦੇ ਇੱਕ ਸੀਸ ਦੀ ਲੋੜ ਹੈ, ਉੱਠੋ ਕੋਈ ਗੁਰੂ ਦਾ ਪਿਆਰਾ। ਫੁਰਨਾ ਬਣ ਲੱਗ ਗਿਆ ਅੰਦਰ ਵੀ ਸੀਸ ਦੇਣਾ, ਹਰੇਕ ਦੇ ਅੰਦਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਨਿਰਣੇ ਨੇ ਵੀ ਸੀਸ ਦੇ ਦੀਏ। ਤੀਸਰੀ ਆਵਾਜ਼ ਮਹਾਰਾਜ ਨੇ ਦਿੱਤੀ, ਆਵਾਜ਼ ਖਤਮ ਹੁੰਦੇ ਇੱਕ ਗੁਰਸਿੱਖਲਾ ਹੋਵੇ ਜਿਸਦਾ ਨਾਮ ਭਾਈ ਦਿਆ ਰਾਮ, ਲਾਹੌਰ ਦੇ ਰਹਿਣ ਵਾਲੇ, ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਪਾਸ ਆ ਕੇ ਬੇਨਤੀ ਕਰਨ ਲੱਗੇ ਇਸ ਤਰ੍ਹਾਂ ਨਾਲ, ਪੜੋ ਸਾਰੇ ਪਿਆਰ
ਸਿਰ ਲੈ ਕੇ ਸੋਰੀ, ਜੇ ਸਿਰ ਲੈ ਕੇ ਸੋਰੀ, ਸੋਰੀ ਜੇ ਸਿਰ ਲੈ ਕੇ ਸੋਰੀ, ਜੇ ਸਿਰ ਲੈ ਕੇ ਸੋਰੀ, ਲੈ ਮੇਰੇ ਸੁਲਤਾਨ ਦੇ ਸਿਰ ਲੈ ਕੇ ਸੋਂ, ਦੇ ਸਿਰ ਲੈ ਕੇ ਸੋਂ, ਦੇ ਸਿਰ ਲੈ ਕੇ ਸੋਂ, ਦੇ ਸਿਰ ਲੈ ਕੇ ਸੋਂ,
ਸਿੱਖ ਦੀ ਹੈ ਤੂੰਬੜੀ, ਤੂੰ ਅੰਮ੍ਰਿਤ ਦੀ ਖਾਣ, ਰੀਝਾਂ ਜੇ ਸਿਰ ਦਿੱਤੀਆਂ ਲੈ ਮੇਰੇ ਸੁਲਤਾਨ। ਵਿਚਾਰ ਆ ਗਈ ਮਨ ਚ ਕਿ ਮੈਂ ਸਰੀਰ ਨਹੀਂ ਹਾਂ, ਮੈਂ ਮਨ ਨਹੀਂ ਹਾਂ, ਮੈਂ ਪ੍ਰਾਣ ਨਹੀਂ ਹਾਂ, ਮੈਂ ਬੁੱਧੀ ਨਹੀਂ ਹਾਂ, ਮੈਂ ਚਿੱਤ ਨਹੀਂ ਹਾਂ, ਮੈਂ ਹਾਂ ਭਾਵ ਨਹੀਂ, ਮੈਂ ਆਤਮਾ, ਆਤਮਾ ਮਰਦੀ ਨਹੀਂ। ਆਹ ਜਿਹੜੀ ਤੂੰਬੜੀ ਹੈ, ਤੂੰਬੜੀ ਤੂੰਬੀ ਜਿਹੜੀ ਕੌੜੀ ਤੂੰਬੀ ਜਿਹਨੂੰ ਕਹਿੰਦੇ ਨੇ ਪਾਤਸ਼ਾਹ, ਜੇ ਇਹ ਕੌੜੀ ਤੂੰਬੀ ਲੈ ਕੇ ਤੂੰ ਰੀਝ ਸਕਦਾ ਲੈ ਲੈ ਮੇਰਾ ਸਿਰ ਹਾਜ਼ਰ। ਮਹਾਰਾਜ ਨੇ ਬਾਂਹ ਤੋਂ ਫੜ ਕੇ ਝਟਕਾ ਮਾਰਿਆ, ਖਿੱਚ ਲਿਆ ਪੂਰੇ ਜ਼ੋਰ ਨਾਲ ਤੰਬੂ ਦੇ ਅੰਦਰ ਲੈ ਗਏ, ਖੜਾਕਾ ਹੋਇਆ ਗਿਰਨ ਦਾ, ਬਾਹਰ ਆ ਗਏ, ਸ੍ਰੀ ਸਾਹਿਬ ਦੇ ਵਿੱਚੋਂ ਖੂਨ ਦੀਆਂ ਬੂੰਦਾਂ ਚੋ ਰਹੀਆਂ ਨੇ। ਕੁਛ ਸਹਿਮ ਛਾ ਗਿਆ ਬਈ ਭਾਈ ਦਿਆ ਸਿੰਘ ਵਰਗੇ ਬ੍ਰਹਮ ਗਿਆਨੀ ਮਹਾਂ ਵਿਦਵਾਨ, ਆਪ ਗੁਰੂ ਘਰ ਦੇ ਮਹਾਂ ਵਿਦਵਾਨ ਸੀ, ਯੋਗੀ ਵੀ ਸੀਗੇ, ਵੱਡੀਆਂ ਵੱਡੀਆਂ ਅੰਦਰਲੀਆਂ ਅਵਸਥਾਵਾਂ ਪ੍ਰਾਪਤ ਸੀ, ਸਾਰੇ ਸ਼ਾਸਤਰਾਂ ਦੇ ਗਿਆਤੇ, ਵੇਦਾਂ ਦੇ ਗਿਆਤੇ, ਲੇਕਿਨ ਆਹ ਖਿਆਲ ਆ ਗਿਆ ਤੇ ਜਿਹੜੇ ਕੱਚੇ ਸੀ ਉਹਨਾਂ ਦੇ ਮਨ ਚ ਖਿਆਲ ਆਇਆ ਵੀ ਗੁਰੂ ਨੂੰ ਕੀ ਹੋ ਗਿਆ, ਕਿਤੇ ਸੱਚੀਓ ਤਾਂ ਨਹੀਂ ਕਹਿੰਦੇ ਵੀ ਦੇਵੀ ਪੁੱਠੀ ਪੈ ਗਈ। ਆਵਾਜ਼ ਆਈ ਦੂਸਰੀ ਤੇ ਇੱਕ ਸਿਰ ਹੋਰ, ਇੱਕ ਸਿਰ ਹੋਰ ਚਾਹੀਦਾ। ਥੋੜਾ ਸਨਾਟਾ ਛਾ ਗਿਆ, سمجھ نہیں آتی بات. تیسری فیر آ جی ایک گرسکھ اٹھیا بھائی دھرم داس ہستنا پور کا دلی کا جٹ اگے ودیا سنگت دے وچوں تیزی نال آ رہا مہاراج بھی دیکھ رہے نیڑے آ گیا آ کے اس نے بینتی کری اس طرح نال
اے تن من تن سب تیرا پتا رہے تن من تن سب تیرا پتا رہے
پہلے دن تیرے درشن کیتے اس دن سودا ہو گیا میں تن بھی دیتا من بھی دیتا تن بھی دیتا تے بدلے چ میں تیرا پیار لیا پیار آیا جے میرا سیس لے کے توں راضی ہے لے لے میرا سیس جس دن سیس نوایا پیٹا ہویا سیس دتا ہویا کی دیا تیرا اے جگدیش جدن میں تیرے چرنا چ سیس پیٹ کرتا وہ تو تینوں دیتا سی تیری دتی ہوئی چیز نو ہوں میں کیویں کہہ دوا بھی میں سیس دینا مہاراج نے چٹکا ماریا اس نو بھی اندر لے گئے تمبور جا کے اویں آواز آئی خون باہر نکلنا شروع ہو گیا تمبو چ سری صاحب اسی طرح خون دے نال لبڑی ہوئی دہشت پاؤندی آ رہی ہے اسی طرح مہاراج لشکا رہے نے پھر آواز دتی کہ ایک سیس اور چاہیے اٹھو پیارے ہو ایک سیس دی لوڑ ہے کہ سیسا دی سیسا دا ہون کرنا ہے کہ او دا نہیں کرنا ਇਸ ਤੰਤਰਤਾ ਦੀ ਦੇਵੀ ਨੂੰ ਭੇਟ ਕਰਨਾ, ਉੱਠੋ ਕੋਈ ਪ੍ਰੇਮੀ। ਉਸ ਵੇਲੇ ਸਾਧ ਸਿੰਘ ਜੀ ਇੱਕ ਗੁਰਸਿੱਖ ਉੱਠਿਆ ਜਿਸਦਾ ਨਾਮ ਮੋਹਕਮ ਚੰਦ ਸੀ, ਜਾਤ ਦਾ ਚੀਂਬਾ ਸੀ ਤੇ ਦੁਆਰਕਾ, ਕਿੱਥੇ ਦੁਆਰਕਾ ਜਿੱਥੇ ਦਾ ਕ੍ਰਿਸ਼ਨ ਮਹਾਰਾਜ ਹੋਇਆ, ਨਾਮਦੇਵ ਜੀ ਹੋਏ ਨੇ। ਉੱਥੋਂ ਉੱਠ ਕੇ ਚੱਲਿਆ, ਕੋਈ ਫਿਕਰ ਨਹੀਂ ਵੀ ਮੇਰਾ ਸਾਥ ਰਹਿ ਗਿਆ, ਮੇਰੇ ਘਰ ਵਾਲੀ ਮੇਰੇ ਨਾਲ ਹੈ ਜਾਂ ਬੱਚੇ ਮੇਰੇ ਛੋਟੇ ਨੇ, ਮੈਂ ਦੱਸ ਕੇ ਨਹੀਂ ਆਇਆ। ਉਸ ਵੇਲੇ ਦੋਵੇਂ ਹੱਥ ਜੋੜ ਕੇ ਆ ਗਿਆ, ਪਾਤਸ਼ਾਹ ਦੇਰੀ ਹੋ ਗਈ, ਖਿਮਾ ਕਰੀ, ਦੇਰੀ ਦੀ ਖਿਮਾ ਕਰੀ, ਮੇਰੇ ਤੇ ਭੁੱਲ ਹੋ ਗਈ, ਮੈਂ ਪਹਿਲਾਂ ਨਾ ਉੱਠ ਸਕਿਆ। ਜਦ ਤੂੰ ਪਹਿਲੀ ਆਵਾਜ਼ ਮਾਰੀ ਮੈਂ ਜਦੇ ਉੱਠ ਖੜਨਾ ਸੀ। ਪਾਤਸ਼ਾਹ ਕੀ ਮੰਗਦਾ, ਸੀਸ ਮੰਗਦਾ, ਬੇਨਤੀ ਕਰਦਾ ਹੈ,
ਮਰਨਾ ਕਬੂਲ ਕੇ ਆਇਆ ਹਾਂ ਘਰ ਤੇਰੇ, ਮਰਨਾ ਕਬੂਲ ਕੇ ਆਇਆ ਹਾਂ ਘਰ ਤੇਰੇ, ਮਰਨਾ ਕਬੂਲ ਕੇ ਆਇਆ ਹਾਂ ਘਰ ਤੇਰੇ, ਮਰਨਾ ਕਬੂਲ ਕੇ ਆਇਆ ਹਾਂ ਘਰ ਤੇਰੇ,
ਤੇਰੇ ਹੁਕਮਨਾਮੇ ਪਹੁੰਚੇ ਸੀ। ਗੁਰਸਿੱਖ ਗੁਰਸਿੱਖ ਹੋਕਾ ਦੇ ਰਹੇ ਸੀ ਦੁਆਰਕਾ ਦੇ ਅੰਦਰ ਤੇ ਗੁਰੂ ਨੇ ਸੱਦ ਪਾਈ ਹੈ ਵੀ ਸਾਰੀ ਸਿੱਖੀ ਆਨੰਦਪੁਰ ਸਾਹਿਬ ਇਕੱਠੀ ਹੋ। ਪਾਤਸ਼ਾਹ ਰਸਤੇ ਚ ਬੇਅੰਤ ਕਠਿਨਾਈਆਂ ਆਈਆਂ, ਬੇਅੰਤ ਔਕੜਾਂ ਆਈਆਂ, ਗਰੀਬ ਆਦਮੀ ਤੁਰਦੇ ਤੁਰਦੇ ਇੱਥੇ ਪਹੁੰਚਿਆ। ਪਾਤਸ਼ਾਹ ਘਰੋਂ ਜਦ ਚੱਲੇ ਸੀ ਤੇਰਾ ਹੁਕਮ ਯਾਦ ਸੀ, ਪਹਿਲਾਂ ਮਰਨ ਕਬੂਲ ਜੀਵਨ ਕੀ ਛਾਸ, ਹੋ ਸਭਨ ਕੀ ਰੇਣਕਾ ਤੋ ਆ ਹਮਾਰੇ ਪਾਸ। ਫਿਰ ਪਾਤਸ਼ਾਹ ਮੇਤੋਂ ਮੰਗਦੇ ਹੋ ਸੀ, ਇਹ ਮੇਰਾ ਨਹੀਂ ਹੈ, ਇਹ ਤਾਂ ਸਰੀਰ ਵੀ ਤੇਰਾ, ਸਭ ਤੇਰਾ ਹੈ, ਤੇਰੀ ਤੁਰੋਂ ਮਾਨ ਜੋ ਕੁਛ ਮੇਰੇ ਪਾਸ, ਮਿਲਣਾ ਸੁੱਖ ਮਹਾਨ ਮਾਲ ਅਮਾਨਤ ਦਿੱਤਿਆਂ। ਪਾਤਸ਼ਾਹ ਤੇਰੀ ਅਮਾਨਤ ਹੈ, ਤੈਨੂੰ ਮੋੜ ਕੇ ਮੈਨੂੰ ਮਹਾਨ ਸੁੱਖ ਹੋ ਰਿਹਾ। ਮਹਾਰਾਜ ਨੇ ਉਸੇ ਤਰ੍ਹਾਂ ਉਹਨੂੰ ਵੀ ਫੜ ਲਿਆ। ਉਸੇ ਵੇਲੇ ਤੰਬੂ ਚ ਲੈ ਗਏ, ਫਿਰ ਵਾਪਸ ਆ ਗਏ। ਇੱਕ ਸਿਰ ਦੀ ਹੋਰ ਮੰਗ ਕੀ, ਇਹ ਸੀਗੇ ਭਾਈ ਸਾਹਿਬ ਚੰਦ ਜੀ, ਜੇ ਚੌਥੇ ਸਿਰ ਦੇ ਰਹੇ ਨੇ। ਨਾਈ ਜਾਤ ਹੈ, ਬਿਦਰ ਸ਼ਹਿਰ ਦੇ ਰਹਿਣ ਵਾਲੇ। ਫਿਰ ਆ ਕੇ ਮਹਾਰਾਜ ਨੇ ਆਵਾਜ਼ ਦਿੱਤੀ, ਉਸ ਵੇਲੇ ਇੱਕ ਗੁਰਸਿੱਖ ਛੇਤੀ ਨਾਲ ਖੜਾ ਹੋ ਗਿਆ, ਦੋਵੇਂ ਹੱਥ ਜੋੜ ਲਏ। ਪਾਤਸ਼ਾਹ ਮੈਨੂੰ ਤੇਰੇ ਪਿਆਰ ਦੀ ਲੋੜ ਹੈ, ਐ ਸੀਸ ਮੰਗਦੇ ਹੋ, ਭੁੱਲ ਮੇਤੇ ਹੋ ਗਈ ਵੀ ਮੈਂ ਪਹਿਲਾਂ ਹੀ ਉੱਠ ਕੇ ਕਿਉਂ ਨਾ ਆਇਆ। ਉਸ ਵੇਲੇ ਕੋਲ ਆ ਕੇ ਐਂ ਬੇਨਤੀ ਕਰ ਦੇਣਾ,
ਸੀਸ ਮੇਰਾ ਲੈ ਲੈ ਮਾਲਕਾ,
ਸ਼ਰਮ ਆਉਂਦੀ ਹੈ ਸਾਨੂੰ ਇਸ ਗੱਲ ਤੋਂ ਕਿ ਇੱਕ ਬੀਬੀ ਬੰਦੇ ਨੂੰ ਪਿਆਰ ਕਰਦੀ ਹੈ ਤੇ ਉਹਦੇ ਵਾਸਤੇ ਦਰਿਆ ਚ ਠਿੱਲ ਗਈ ਕੱਚੇ ਕਰੇ। ਪਾਤਸ਼ਾਹ ਤੂੰ ਤਾਂ ਸਾਰੀਆਂ ਦਾਤਾਂ ਦਾ ਦਾਤਾ ਤੇ ਏਡਾ ਪਿਆਰਾ, ਇਹ ਸੀਸ ਨਿਉਂ ਕੇ ਸਿਰ ਜੱਜ ਆਇਆ, ਚੁਕਿਆ ਦੁਆਰੇ ਦੁਆਰ, ਇਹ ਬੜਭਾਗੀ ਜੇ ਚੁਕਾਏ ਅੱਗੇ ਤੈਂ ਤਲਵਾਰ। ਮੇਰੇ ਵਰਗਾ ਭਾਗਾਂ ਵਾਲਾ ਕਿਹੜਾ ਹੈ ਜਿਹੜੇ ਤੇਰੀ ਤਲਵਾਰ ਅੱਗੇ ਚੁੱਕਿਆ ਰਹੇ। ਸੋ ਭਾਈ ਸਾਹਿਬ ਸਿੰਘ ਜੀ ਆਪ ਨਾਈ ਜਾਤੀ ਹੈ ਤੇ ਬਿਦਰ ਸ਼ਹਿਰ, ਉਸ ਥਾਂ ਦੇ ਰਹਿਣ ਵਾਲੇ ਹੈ। ਪੰਜਵੀਂ ਵਾਰੀ ਗੁਰੂ ਮਹਾਰਾਜ ਫੇਰ ਵਾਰੇ ਕਹਿੰਦੇ ਸਾਧ ਸਿੰਘ ਜੀ ਇੱਕ ਸਿਰ ਦੀ ਹੋਰ ਲੋੜ। ਉਸ ਵੇਲੇ ਇੱਕ ਨੌਜਵਾਨ 22 ਸਾਲ ਦਾ ਘਰਵਾਲੀ ਵੱਲ ਦੇਖਿਆ, ਫਤਿਹ ਬੁਲਾਤੀ ਦੋਏ ਹੱਥ ਜੋੜ ਕੇ ਸਾਹਮਣੇ ਆ ਗਿਆ ਗੁਰੂ ਮਹਾਰਾਜ ਦੇ। ਪਾਤਸ਼ਾਹ ਯਾਦ ਹੈ ਮੇਰੇ ਕਿ ਪਿਆਰ ਵਾਲਿਆਂ ਨੂੰ ਜੇ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀਆ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ। ਪਿਆਰ ਦਾ ਸੌਦਾ ਕਰਨਾ ਇਹ ਮਿਲਦਾ ਹੀ ਸੀਸ ਬਦਲੇ ਡੇਰਾ ਨੀ ਜਿੰਦੇ ਸਿਰੋਂ ਪਰੇ ਹੈ ਗੱਲਾਂ ਚੱਲਣ ਲੱਗ ਗਈਆਂ। ਕਈਆਂ ਦੇ ਮਨਾਂ ਚ ਆਉਂਦਾ ਹੈ ਵੀ ਸੀਸ ਦੇ ਦੀਏ, ਨਾਲ ਆਉਂਦਾ ਹੈ ਵੀ ਜੇ ਕਿਤੇ ਗੁਰੂ ਸਾਹਿਬ ਦੇ ਉੱਤੇ ਦੇਵੀ ਦਾ ਸਾਇਆ ਹੋਇਆ ਵੀ ਐਵੇਂ ਜਾਊਗੇ ਸੀਸ ਦਿੱਤਾ ਹੋਇਆ। ਹੋਰ ਠਹਿਰ ਜਾਓ, ਹੋਰ ਠਹਿਰ ਜਾਓ। ਕਈ ਉੱਠ ਕੇ ਆਪਸ ਵਿੱਚ ਗੱਲਾਂ ਕਰਨ ਲੱਗੇ ਬਈ ਬੜਾ ਮਾੜਾ ਕੰਮ ਹੋਇਆ, ਮਸੰਦ ਨੱਠ ਕੇ ਮਾਤਾ ਜੀ ਕੋਲ ਚਲੇ ਗਏ। ਮਾਤਾ ਜੀ ਸਿੱਖੀ ਨੂੰ ਬਚਾ ਲਓ, ਸਾਹਿਬਜ਼ਾਦਾ ਸਿੱਖੀ ਨੂੰ ਖਤਮ ਕਰਨ ਤੇ ਤੁਲਿਆ ਹੋਇਆ, ਅਜੇ ਤਾਂ ਤਖ਼ਤ ਦੇ ਉੱਤੇ ਹੀ ਸਿਰ ਵੱਢਦਾ, ਜੇ ਕਿਤੇ ਥੱਲੇ ਉਤਰਿਆ ਪਤਾ ਨੀ ਕਿੰਨੇ ਕੁ ਮਾਰ ਦੂ। بچاؤ جلدی کرو واسطہ ہے گرو نانک دا. ماتا جی نے داس نو بھیجیا بھی جا پتا لے کی گئی جاندے نے. بہت سارے نٹ کے چھالا ہی مارتے جاندے نے سامان بھی نہیں چکیا دے رہے ہیں. کہتے چلے چلو جی تھلے اتریا ہے پتا نہیں کی دی باری آ جی این نشردک ہو گئے. جڑے شردا والے انہاں دے منہ چ خیال آئی جاندا ہے بھی گرو مہاراج نو کی ہو گیا اچانک بیٹھے بیٹھے سیسے بڑھنے شروع کرتے کنے ایک بڑھن گے. پھر کہندے نسنا تو ہے نہیں دیکھی جاؤ جڑا کچھ تے بھی جے لوڑ ہے اپنی پھر دینا ہی ہے پھر بھی تو مرنا ہے. جے گرو دے سری صاحب نہ مر جائیں گے تاں کی ہوندا ہے. ادھروں مہاراج باہر نہیں آئے. ایک مسلمان ہے لکھاری ایسا بھی لکھتا ہے کہ گرو مہاراج نے شیش کٹ کٹ کے سامنے ہی سٹ دے. اوتے بعد آپ نے امرت تیار کر کے چھٹے مارتے ایک شیش جوڑتے کہندے مینوں ای نہیں پتا بھی کیڑا کیڑے شریر نال جڑیا اٹھ کے کھڑ گئے سارے. پر یہ گل اوکھی نہیں ہے ساہ سنگھ آ بڑے بڑے جادوگر کمال پاشا ایک جادوگر سی میں پٹیالے وہ کھیل دیکھا سارے نے. انہیں ایک بندہ مارتا ڈاکٹر نے کہتا مر گیا وہ جیب کٹ لیے نے. وہ سارا کچھ ہو گیا تے بعد سارا دیکھتے دیکھتے ڈاکٹر نے سرٹیفائی کرتا بڑیا نے سارے بیٹھے نے حل کر وہ انہیں بگا کے جیب ماری کہندے دیکھو تا جڑ گئی. کہندے گگئیا پاشا سی وہ کہندے تا جڑ گئی. ڈاکٹر کہندے دیکھو تا نبج ہلدی ہے کہندے ہاں ہلن لگی اٹھال کے کھڑا کرتا. بعد میں بڑے انہیں کوتک دکھائے. باقی جی اسی اون بھی لے لیے جے بابا تل موہن جی جو رات نو موہن دے سپ لڑ کے مر گیا سویرے کھونڈی پا کے کہندے نے اٹھ کہندے پت دے کے جا ساڈی اٹھال لیا. بابا گردتا جی کیرتپور صاحب گئے ہوئے فریاد آئی کہ ایک شیر بہت تنگ کر رہا. بابا جی گئے اشارہ کرتا بھی ہے جنگل چ رہندا اتھے گو چگ رہی سی چت میں چتی شیر کا پلیخا آ کے بان ماریا پیٹ چی کٹتا او گئیاں اندرا نکل کے کول جا کے پہاڑیاں نے روا پاتا بھائی شیر گو مارتی گو مارتی گو ماتا مارتی. بادشاہ کول فریادی ہوواں گے. گرو چھویں پاتشاہ نے شستر اتارتے سی بھائی ہوں نہیں یدھ کرنا. بابا جی تو چیتی چ گئے بھائی ہوں کی ہوئے گا پہلے میرے بڑے دوجے پراتا نو اپنا شریر چھڈنا پیا. مہاراج ناراض ہو گئے سی کہ ٹل جی ای جیوے کرن لگیا تا بادشاہ ہی ٹبر سارا اتنے لیا کے رکھ دیا کرن گے کینو کینو جیوندا رکھے گا پرمیشر دا شریک بننا. پھر سوچیا بھی جو ہونا ہو بھائی بادشاہ اینو راجے نو پتا لگو راجا فوجاں لے کے آؤ گا تے پتا جی نے لڑنا نہیں ہے. چھٹا ماریا واہگرو کہہ کے نہ کتے زخم نہ کچھ ہور گو اٹھ کے کھڑی ہوگی. جدو گرو دسویں پاتشاہ کی باری آدمی ہے ایڈے کچے بھروسے والے نے سارے نالوں جے کٹ کوئی بھروسہ کرے کسے نے گرو دسویں پاتشاہ کر دے. من دے ہی نہیں ہے لکھاری کہندے جی رات نو بکرے بنتے سی گرو صاحب نے وہ بکرے والے بولے نا چیام یام کچھ تو کرتے نہیں کہندے پٹھے مورے پاتے سی. وہ جے ایک بکرا بڑھیا جاوے بکرے تو چنگیاڑا مارن لگ جاندے نے سارے. پھر کسی نو تو پتا لگتا ہی مار ساری زندگی پائی دیا سے انہیں نہیں کدے دسیا بھائی بکرے مارے سی کسی ہور نے نہیں دسیا کسی نکٹ برتی نو نہیں پتا لگیا من کرت کہانی بنا لی. جو گرو ہوندا ہے وہ تا مار کے جوالن دی سمرتھا رکھدا ہے سارے سنسار نو ایک نگاہ چ مار سکدا سارے مرے ہوئے نو جیوندا کر سکدا. جے لو پشو ساری فوج نو مری ہوئی نو باہاں کٹیاں ہوئی نو سر بڑے ہوئے نو امرت دا چھٹا دے کے جیوندے کر دیندے نے تے پھر گرو دسویں پاتشاہ دی باری ہوئے منن ویلے آ کے کچھ مری پی جاندی ہے. ساتھ سنگ جی کوتک برتایا گرو مہاراج نے پنجے ہی باہر لایا اپنے نال لے آؤ میرے. مہاراج بڑے پرسن ہوئے بہت پرسن کہندے ساتھ سنگ جی گرو نانک پاتشاہ نے ایسا ہی ٹیسٹ لیا سی لیکن وہ نرم ٹیسٹ سی مردہ کھان دا سی او دے وچ کلا گرو انگد صاحب پاس ہوئے سی. اج سکھی دی جڑ پتال چ لگ گئی ਤੇ ਅੱਜ ਪੰਜ ਪਾਸ ਹੋ ਗਏ ਐ ਕਹਿੰਦੇ ਨੇ
ਸੀਸ ਦੇ ਕੇ ਆਪਣਾ ਪਿਆਰਿਓ ਸਿੱਖੀ ਵਾਲਾ ਬੀਜ ਰੱਖਿਆ ਦੇ ਕੇ ਆਪਣਾ ਪਿਆਰਿਓ ਸਿੱਖੀ ਵਾਲਾ ਬੀਜ ਰੱਖਿਆ
ਪੂਰੇ ਆਵਾਜ਼ ਨਾਲ ਲਾਊਡ ਸਪੀਕਰ ਨਹੀਂ ਸੀ ਹੁੰਦੇ ਜਦ ਬੋਲ ਵਿੱਚ ਇਹ ਬਰਕਤ ਹੁੰਦੀ ਮਹਾਰਾਜ ਜੀ ਜਦ ਲਾਊਡ ਸਪੀਕਰਾਂ ਤੋਂ ਬਿਨਾਂ ਕੀਰਤਨ ਕਰਦੇ ਹੁੰਦੇ ਸਾਹ ਸਿੰਘ ਜੀ ਘਲੋਟੀ ਉੱਥੋਂ ਇੱਕ ਮੀਲ ਹੈ ਰਾੜੇ ਸਾਹਿਬ ਤੋਂ ਅਸੀਂ ਪਿੰਡ ਤੋਂ ਜਾਣਾ ਜਦ ਘਲੋਟੀ ਦਾ ਦਰਵਾਜ਼ਾ ਲੰਘਣਾ ਆਵਾਜ਼ ਸੁਣਨੀ ਉੱਥੇ ਸ਼ਬਦ ਪੂਰਾ ਸੁਣਨਾ ਉਸ ਵੇਲੇ ਅਸੀਂ ਨੱਠ ਪੈਣਾ ਬਈ ਛੇਤੀ ਚੱਲੀਏ ਮਹਾਰਾਜ ਜੀ ਲੱਗ ਗਏ ਐਡੀ ਐਡੀ ਦੂਰ ਆਵਾਜ਼ ਸੁਣਿਆ ਕਰਦੀ ਸੀ ਸੰਤ ਮਸਤੂਆਂ ਲੈ ਲੈਂਦੀ ਦੋ ਮੀਲ ਆਵਾਜ਼ ਸੁਣਦੀ ਸੀ ਸੋ ਮਹਾਰਾਜ ਨੇ ਸਾਰਿਆਂ ਨੂੰ ਸੁਣਾਉਣ ਵਾਸਤੇ ਕਿਹਾ ਸਵਨ ਸੁਣਾਵਨ ਕਾਰਨੇ ਉੱਚੇ ਕੀਨ ਬਖਾਨ ਰਾਖਿਓ ਸਿੱਖੀ ਬੀਜ ਜਗ ਅੰਗਦ ਗੁਰੂ ਸਮਾਨ ਸਭ ਸੰਗਤ ਕੇ ਤਾਰਵੇ ਸਮਰਥ ਪੇ ਪੰਚ ਜਾਨੋ ਮੋਏ ਸਮਾਨ ਤਿੰਨ ਭੇਦ ਰਹੋ ਨਾਰੰਚ ਕਹਿੰਦੇ ਗੁਰੂ ਨਾਨਕ ਨੇ ਸਿੱਖੀ ਪਰਖੀ ਸੀ ਇੱਕ ਨਿਕਲਿਆ ਸੀ ਇਹ ਹੁਣ ਪੰਜ ਨਿਕਲਿਆ ਏ ਇਹਨਾਂ ਨੂੰ ਹੁਣ ਵੱਖਰੇ ਨਾ ਜਾਣਿਓ ਇਹ ਤਾਂ ਮੇਰਾ ਹੀ ਰੂਪ ਬਣ ਗਏ ਖਾਲਸ ਨੇ ਸਿੱਖ ਪਿਓਰ ਨੇ ਆਤਮ ਗਿਆਨੀ ਬ੍ਰਹਮ ਗਿਆਨੀ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ ਪ੍ਰਭ ਹੈ ਮੋਹ ਮੈਂ ਤਾਸ ਮੈਂ ਰਾਂਚਕ ਨਾਹੀ ਪਿਆਰਿਓ ਗੁਰੂ ਨਾਨਕ ਦੱਸ ਗਏ ਸੀ ਜਿਨ੍ਹਾਂ ਨਾ ਦਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇ ਆ ਜਿਉਂ ਜਲ ਤਰੰਗ ਉੱਠੇ ਵੋ ਭਾਂਤੀ ਫਿਰ ਸਰਲੈ ਸਲਲ ਸਮਾਏਂਦਾ। ਇਹ ਮੇਰਾ ਰੂਪ ਬਣ ਗਏ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਮੈਂ ਹੁਣ ਇਹਨਾਂ ਚ ਨਿਵਾਸ ਕਰ ਲਿਆ ਹੈ ਕਹਿੰਦੇ ਨੇ। ਹੁਣ ਖਾਲਸਾ ਰੂਪ ਹੈ ਮੇਰਾ, ਮੈਂ ਰੂਪ ਖਾਲਸੇ ਦਾ, ਖਾਲਸਾ ਰੂਪ ਹੈ ਮੇਰਾ, ਮੈਂ ਰੂਪ ਖਾਲਸੇ ਦਾ। ਕਹਿਣ ਲੱਗੇ ਸਾਧ ਸਿੰਘ ਜੀ, ਹੁਣ ਮੇਰੇ ਵਿੱਚ ਤੇ ਇਹਨਾਂ ਚ ਕੋਈ ਭੇਤ ਨਾ ਜਾਣੇ, ਇਹ ਪੂਰਨ ਬ੍ਰਹਮ ਗਿਆਨੀ ਹੋ ਗਏ ਨੇ, ਪੂਰੇ ਖਾਲਸੇ ਹੋ ਗਏ ਨੇ। ਉਸ ਵੇਲੇ ਮਹਾਰਾਜ ਉਹਨਾਂ ਵੱਲ ਸੰਬੋਧਨ ਹੋਏ, ਪੰਜਾਂ ਵੱਲ, ਬੜੇ ਹੀ ਪ੍ਰਸੰਨ, ਬਹੁਤ ਦਿਆਲੂ ਕਿਰਪਾਲੂ। ਕਹਿੰਦੇ ਪ੍ਰੇਮੀਓ, ਤੁਹਾਨੂੰ ਤੇ ਮੈਨੂੰ ਹਉਮੈ ਨੇ ਅੱਧ ਕਰਿਆ ਹੋਇਆ ਸੀ, ਨਹੀਂ ਆਪਾਂ ਇੱਕੋ ਹੀ ਸੀਗੇ, ਤੇ ਹਉਮੈ ਸੀਸ ਦੇ ਕੇ ਟੁੱਟ ਗਈ ਕਿ ਤੁਸੀਂ ਤਾਣ ਨਹੀਂ ਕਰਿਆ, ਕੋਈ ਮਾਣ ਨਹੀਂ ਕਰਿਆ ਵੀ ਮੈਂ ਸੀਸ ਦਿੰਦਾ। ਸਭ ਨੇ ਇਹੀ ਆਖਿਆ, ਪਾਤਸ਼ਾਹ ਤੇਰਾ ਸੀਸ ਤੈਨੂੰ ਕੀ ਅਰਪੀ ਹੈ, ਤੇਰਾ ਹੀ ਹੈ ਪਹਿਲਾਂ ਹੀ। ਉਸ ਵੇਲੇ ਇਸ ਤਰ੍ਹਾਂ ਫਰਮਾਨ ਕਰ ਰਹੇ, ਤੁਸੀਂ ਬਣ ਗਏ ਰੂਪ ਹੁਣ ਮੇਰਾ, ਹਮੇ ਵਾਲਾ ਟੋਟ ਟੁੱਟਿਆ, ਮੇਰਾ स्वरूप अब तुम भय हां पा तुम्हें स्वरूप मैं थोड़ा रूप बन गया हूं तुम मेरा रूप बन गया ब्रह्म ज्ञान दृढ़ हृदय बद अंतलीन अनूप वह अवस्था जिसे बड़े बड़े तपस्या नहीं मिलती हजारा साल दियां समाधियां ला के नहीं मिलती प्यारे हो आत्मरस जे जान ही सो है खालस देव प्रभ मैं मो मैं तास मैं रंचक नाही पेव उस वेले महाराज जी ने दीवान जी समाप्ति कर दी अज बैसाखी वाला दिन बहुत संगत कठी हो गई सारे बात चल रही है ते उस वेले कुछ गुरसिख महाराज के चरण चरण आ गए पातशाह सातों भुल हो गई अख चमकन की देरी हो गई पातशाह असी तेरे बन ना सके सानू बड़ा अफसोस है लानता पाउंदा साडा आप वे तुसी पहला क्यों ना शरीर दिता पंज ने दिता तुसी दस दस पंजाह पंजाह खड़े होंदे पातशाह हुण किरपा करो बेनतियां करदे ने कहिंदे दर्शन कर दी पई नू चुल्ली अनेरी आण नैण चमका खा गए कसर प्रेम नू लाण प्यार नू कसर लाती महाराज गई हनेरी लंग होने फिर खुल आए नैण दे दर्शन कर बख्शिए फिर चमका ना लैण अफसोस कर दें महाराज नेरी लंग बड़ा अफसोस है साडे मन के अंदर उस वेले महाराज कह लगे प्रेमियों अफसोस ना करो ऐ ता है गुरमुख जेड़े पंज नेत्रे आए तुसी हो मेरे सन्मुख सिख आ जड़े कहंदे सी देवी पुठी पैगी उथे खड़ गए चार उथे खड़ गए उथे गल्लां करदे ए हैगे मनमुख कहंदे जड़े छाला मार के नठ गए इन्हें बेमुख ते तुसी फिकर ना करो जदों समा आया तुहाडा भी शीश लग जी दूसरा दिन हो गया उस वेले महाराज ने वड्डा बट 1100 रुपया उस वेले दा 1 रुपया अज दे 500 रुपये तो वध सीगा 11000 रुपये का प्रसाद करया चादरा बिछा दित्तियां उन्हां ते आके प्रसाद तेरी होई जांदा बड़े ही प्रसन्न ने महाराज वड्डा बाटा मंगा लिया सतलुज का जल मंगा लिया ते आप वीर आसन होके बैठ गए पंजे सामने खड़िया उन्होंने कहन लगे देखो वाहगुरु मंत्र गुरु नानक पातशाह ने लिया तुर दरगाह चो तुसी वाहगुरु वाहगुरु कहना है ते नेत्र जड़े ने जल च रखने ये जल ने करामाती बन जाना है शक्ति वाला बन जाना है काया कल्प हो जानी है तुसी एदे च नेत्र रख के वाहगुरु 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 कही जाओ आप महाराज ने जपजी साहब पढ़ी जाप साहब पढ़िया चौपाई पढ़ी सवैये पढ़े आनंद साहब पढ़िया ते कुछ जल बाहर निकल के दुल के हलारे दे नाल पूरे जोर नाल हलारा देना पैंदा उहदे च अमृत तैयार करने दे माड़े बंदे का कम नहीं अमृत तैयार कर ले दिलगुरदा होना चाहिए अंदर भी बहादुरी होनी चाहिए डर नहीं होना चाहिए जिहड़ा डरदा वह अमृत नहीं तैयार कर सकता वह निरपाय हुंदा है गुरु हुंदा उस वेले वह पंज जिहड़े हुंदे ते उत्थे चिड़िया दो चिड़े आके पानी की घुट घुट भर ली उन्होंने चुंजरे च वर्दी सार लड़ाई शुरू हो गई सारे देख रही है संगत भी आ चिड़िया नू की हो गया ओदी चुंज फड़ी बैठा वह बैठा खीर फंग ओदे खिचड़े छर करते उन्हें ओदे करते ते इन्हें बाबा राम कौर जी बाबे बुढ़े के बैठे अनुभव नाल देखिया भी महाराज ने बहुत ही शक्ति वाला जल बनाता भी इनू सहू कौन केड़ा चलूगा यह चाल इन्हे करारे अमृत की बहुता तेज धर दिता उस वेले काली नाल माता जीतो जी दे कोल गए माता जी किरपा करो तुसी किरपा करो की हो गया बाबा जी कहन लगे महाराज ने अमृत तैयार करया बाणी पढ़ी है ते उहदे च इन्ना तेज आ गया मैं देखिया अखां दे नाल एक एक घुट पई है ते लड़न तो ही नहीं चिड़े हटदे मर गए होणे हुण जांदे फिर मैं की करां कहते तुसी मां मां वाला प्यार लैके पाओ ਪਿਆਰ ਬਿਨਾਂ ਖਾਲਸਾ ਖੇਰੂ ਖੇਰੂ ਹੋ ਜੂ, ਲੜਕੇ ਮਰ ਜੂ ਆਪਸ ਵਿੱਚ, ਤੁਸੀਂ ਮਾਂ ਪਤਾਸ਼ੇ ਲੈ ਕੇ ਚੱਲੋ। ਉਸ ਵੇਲੇ ਮਾਤਾ ਜੀ ਪਤਾਸ਼ੇ ਲੈ ਕੇ ਆ ਗਏ ਤੇ ਪਤਾਸ਼ੇ ਪਾ ਤੇ ਮਹਾਰਾਜ ਦੇਖ ਰਹੇ ਨੇ, ਮੁਸਕਰਾਏ, ਕਹਿੰਦੇ ਜੀਤ ਜੀ ਬਹੁਤ ਚੰਗਾ ਕਰਿਆ, ਅੰਮ੍ਰਿਤ ਬਹੁਤ ਤੇਜ ਵਾਲਾ ਤਿਆਰ ਹੋ ਗਿਆ ਸੀ ਤੇ ਬੜਾ ਕਰੂਰ ਹੋਣਾ ਸੀ ਖਾਲਸੇ ਨੇ, ਲੜ ਲੜ ਮਰ ਜਾਣਾ ਸੀ, ਤੁਸੀਂ ਮਾਂ ਵਾਲਾ ਪਿਆਰ ਕਰਤਾ, ਹੁਣ ਅੰਮ੍ਰਿਤ ਦੇ ਬਾਟੇ ਦੀ ਸਾਂਝ ਨੂੰ ਦੇਖ ਕੇ ਫੇਰ ਇਕੱਠੇ ਹੋ ਜਾਇਆ ਕਰਨਗੇ, ਇਸ ਤਰ੍ਹਾਂ ਪ੍ਰਮਾਣ ਕਰਦੇ ਹਾਂ।
ਭਲਾ ਹੋਇਆ ਤੂੰ ਚੱਲ ਕਰ ਆਈ, 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 ਆਏ ਭਲਾ ਹੋਆ ਤੂੰ ਚੱਲ ਕਰ ਆਏ, ਭਲਾ ਹੋਆ ਤੂੰ ਚੱਲ ਕਰ ਆਏ, ਉਹ ਪਾਈ ਮਠਾਸ ਪਿਆਰੀ ਭਲਾ ਹੋਆ ਤੂੰ ਚੱਲ ਕਰ ਆਏ, ਭਲਾ ਹੋਆ ਤੂੰ ਚੱਲ ਕਰ ਆਏ, ਚਲੋ ਪਇਓ ਤੂੰ ਚੱਲ ਕਰ ਆਈ, ਨੀਰ ਵਿਖੇ ਪਾਈ ਮੁਦਰਾਈ, ਨਾ ਤਰ ਪੰਥ ਹੋਤ ਬੜ ਕਰੂਰਾ, ਤੇਜ ਕ੍ਰੋਧ ਕਲਾ ਕਰ ਪੂਰਾ, ਨਹੀਂ ਤਾਂ ਇਹਨੇ ਬੜਾ ਕਰੂਰ ਹੋਣਾ ਸੀ, ਸਹਿ ਨਹੀਂ ਸਕਿਆ ਕਰਨਾ, ਉਸੇ ਵੇਲੇ ਗਲ ਪੈ ਜਾ ਕਰਨਾ ਸੀ ਟੁੱਟ ਕੇ, ਚੰਗਾ ਤਾਂ ਮਾਂ ਵਾਲਾ ਪਿਆਰ ਪਾ ਦਿੱਤਾ, ਅੱਜ ਪਤਾਸ਼ੇ ਪਿੱਛੋਂ ਪਾਏ ਨੇ, ਅੱਗੇ ਵਾਸਤੇ ਪਹਿਲਾਂ ਪਿਆ ਕਰਨਗੇ ਬਾਣੀ ਤੋਂ ਵੀ ਪਹਿਲਾਂ। ਸੋ ਇਸ ਤਰ੍ਹਾਂ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ, ਪੰਜਾਂ ਨੂੰ ਸ਼ਿਕਾਇਤ ਆ ਕਾਇਆ ਕਲਪ ਹੋ ਗਈ। ਉਸ ਵੇਲੇ ਸਾਰਿਆਂ ਦੇ ਦੇਖਦੇ ਦੇਖਦੇ ਕੀ ਕਰਿਆ, ਮਹਾਰਾਜ ਨੇ ਤਖ਼ਤ ਤੇ ਬਿਠਾ ਲਏ, ਇੱਥੇ ਬੈਠੋ ਆ ਕੇ, ਕਹਿ ਰਹੇ ਤੁਹਾਨੂੰ ਪਤਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਤਖ਼ਤ ਤੇ ਬਿਠਾਇਆ ਸੀ, ਹੁਣ ਮੈਂ ਥੱਲੇ ਬਹਿਣਾ, ਤੁਸੀਂ ਉੱਤੇ ਬੈਠੋ। ਮਹਾਰਾਜ ਦੋਵੇਂ ਹੱਥ ਜੋੜ ਕੇ ਸਾਹਮਣੇ ਖੜੇ ਹੋ ਗਏ, ਉਹ ਸਿੰਘ ਬੈਠ ਨਹੀਂ ਸਕਦੇ, ਮਹਾਰਾਜ ਅਸੀਂ ਬੜੇ ਗਰੀਬ ਹਾਂ, ਅਸੀਂ ਪਾਪੀ ਹਾਂ, ਅਸੀਂ ਭੁੱਲੇ ਹੋਏ ਹਾਂ, ਤੁਸੀਂ ਦਇਆ ਕਰੋ, ਐਡਾ ਪ੍ਰਤਿਆਵਾ ਨਾ ਸਾਡਾ ਲਵੋ। ਤੇ ਉਸ ਵੇਲੇ ਮਹਾਰਾਜ ਨੇ ਗੱਲ ਨਹੀਂ ਸੁਣੀ ਤੇ ਉੱਚੀ ਆਵਾਜ਼ ਨਾਲ ਇਸ ਤਰ੍ਹਾਂ ਫਰਮਾਨ ਕੀਤਾ, ਸਭ ਪੜਿਓ ਭਾਈ, ਮੰਗਾ ਖਾਲਸਾ ਹੁਣੇ ਅੰਮ੍ਰਿਤ ਦੀ ਬਾਤ ਮੈਂ, ਮੰਗਾ ਖਾਲਸਾ ਅੰਮ੍ਰਿਤ ਦੀ ਬਾਤ ਮੈਂ, ਆ
ਖਾਲਸਾ ਕਰੋ ਮਾਇਆ ਹੁਣ ਮੈਂ ਗੁਰੂ ਧਾਰਨ ਕਰਦਾ ਖਾਲਸੇ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ ਸ਼ੰਕ ਨਾ ਕਰੀਜਾ ਸਾਵਧਾਨ ਹੋਏ ਦੀਜਾ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨਿਓ ਜਿਵੇਂ ਤੁਸੀਂ ਮੇਰੇ ਤੋਂ ਛਕਿਆ ਸੀ ਐਵੇਂ ਮੈਨੂੰ ਛਕਾਓ ਕਾਲ ਹੂੰ ਕੋ ਕਾਲ ਸਕੇਤ ਹੈ ਅਕਾਲ ਪ੍ਰਭ ਦੀਰਘ ਕਿਰਪਾਲਿਓ ਹੁਕਮ ਹਾਵੈ ਦੀਨਿਓ ਥਾਪਨ ਧਰਮ ਕਹੋ ਥਾਪਨ ਭਰਮ ਕਹੋ ਕਰਮ ਕਹੋ ਖਾਪਨ ਸਿਮਰ ਨਾਮ ਚੀਨੀ ਉਸ ਵੇਲੇ ਮਹਾਰਾਜ ਜੀ ਨੇ ਅੰਮ੍ਰਿਤ ਛਕਿਆ ਤੇ ਨਾਲ 20,000 ਪ੍ਰੇਮੀਆਂ ਨੇ ਉਸ ਦਿਨ ਅੰਮ੍ਰਿਤ ਛਕਿਆ ਉਸ ਵੇਲੇ ਮਹਾਰਾਜ ਨੇ ਸਾਰਿਆਂ ਨੂੰ ਉਪਦੇਸ਼ ਦੇਣ ਵਾਸਤੇ ਕਿਹਾ ਪ੍ਰੇਮੀਓ ਅੱਜ ਤੋਂ ਤੁਹਾਡੀ ਜਾਤ ਨਾ ਕੋਈ ਨਾਈ ਹੈ ਨਾ ਕੋਈ ਛੀਂਬਾ ਹੈ ਨਾ ਕੋਈ ਜੱਟ ਹੈ ਨਾ ਕੋਈ ਖੱਤਰੀ ਹੈ ਨਾ ਕੋਈ ਚਿਉਰ ਹੈ ਹੁਣ ਤੁਹਾਡੀ ਜਾਤ ਕਛੱਤਰੀ ਹੋ ਗਈ ਤੇ ਹੁਣ ਤੁਸੀਂ ਆਨੰਦਪੁਰ ਦੇ ਵਾਸੀ ਹੋ ਗਏ ਤੇ ਹੁਣ ਤੁਸੀਂ ਤੁਹਾਨੂੰ ਮੈਂ ਤੇਜ ਦੇ ਤਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਰਹਿਤ ਜ ਰਹਿਣਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ ਉਹ ਮੇਰਾ ਮਾਲਕ ਹੋਏਗਾ ਜਿਹੜਾ ਸਾਰੀਆਂ ਰਹਿਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਪੰਜਾਂ ਪਿਆਰਿਆਂ ਦੀ ਰੱਖੇਗਾ ਤੇ ਹੁਣ ਤੁਸੀਂ ਮੰਤਰ ਜੰਤਰ ਨਹੀਂ ਜਪਣੇ ਹੋਰ ਨਾਮ ਨਹੀਂ ਜਪਣੇ ਤੁਸੀਂ ਅਕਾਲ ਪੁਰਖ ਦਾ ਨਾਮ ਜਪਣਾ ਹੈ ਪੜੋ ਸਾਰੇ ਜਪੋ ਖਾਲਸਾ ਤੁਸੀਂ ਜਾਗ ਦੀ ਜੋਤ ਜਪੋ ਖਾਲਸਾ ਤੁਸੀਂ ਜਾਗ ਦੀ ਜੋਤ
ਮਨੈ ਮਜਾਨੈ
ਜਗਤ ਜੋਤ ਜਪੈਨ ਸਵਾਸਰੇ ਬਿਨਾ ਮਨ ਮੈਂ ਪੂਰਨ ਪ੍ਰੇਮ ਪ੍ਰਤੀਕ ਸਦੈ ਮਤ ਗੋਰ ਮਰੀ ਮਤ ਗੁਰੂ ਨਮਨ ਤੀਰਥ ਦਾਨ ਦਿਆ ਤਪ ਸੰਜਮ ਏਕ ਬਿਨਾ ਮਨ ਸਭ ਸੰਜਮ ਏਕ ਬਿਨਾ ਨਏ ਓ ਪੂਰਨ ਜੋਤ ਜਗੈ ਤਕ ਮੈਂ ਪੂਰਨ ਜੋਤ ਜਗੈ ਤਕ ਮੈਂ ਸਭ ਖਾਸ ਸਾਰੇ ਨਿਖਾਸ ਜਾਣ ਪੂਰਨ ਜੋਤ ਜਗੈ ਤਕ ਮੈਂ ਸਭ ਖਾਸ ਸਾਰੇ ਨਿਖਾਸ ਜਾਣ
ਅੱਜ ਤੋਂ ਬਾਅਦ ਕਿਸੇ ਮੜੀ ਨੂੰ ਮਸਾਣੀ ਨੂੰ ਮਾਤਾ ਰਾਣੀ ਨੂੰ ਕਿਸੇ ਨੂੰ ਮੱਥਾ ਨਹੀਂ ਟੇਕਣ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਲਈ ਇੱਕ ਅਕਾਲ ਪੁਰਖ ਤੇ ਭਰੋਸਾ ਰੱਖੋ ਹਾਥੀ ਦੀ ਪੈਰ ਸਭ ਪੈਣਾ ਆ ਜਾਂਦੀ ਜੇ ਇਹਨੂੰ ਮੱਥਾ ਟੇਕਿਆ ਇਹਨੂੰ ਟੇਕਿਆ ਕੋਈ ਵੀ ਮਦਦ ਨਹੀਂ ਕਰਿਆ ਕਰਦਾ ਸਭ ਛੱਡ ਦਿੰਦੇ ਇੱਕ ਤੇ ਲੜ ਲੱਗ ਜਾਓ ਇੱਕ ਨੂੰ ਲਾਜ ਹੋਇਆ ਕਰਦੀ ਸੋ ਇਸ ਤਰ੍ਹਾਂ ਮਹਾਰਾਜ ਨੇ ਉਪਦੇਸ਼ ਦਿੱਤਾ ਵੀਹ ਹਜ਼ਾਰ ਪ੍ਰੇਮੀ ਨੇ ਉਦਨ ਅਮਰ ਛਕਿਆ ਬੇਆ ਮੌਜ ਇਹ ਸਾਰੇ ਸੰਸਾਰ ਦੇ ਸੁੱਖ ਵਾਸਤੇ ਖਾਲਸੇ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਇੱਕ ਆਦਰਸ਼ ਸਾਡੇ ਹੈ ਮਿੱਟੀ ਦੇ ਸਰੀਰਾਂ ਚ ਗੁਰੂ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਦੇ ਰਾਹੀਂ ਪਾਤਾ ਸਾਸ ਤੇ ਇਹਦੇ ਸ਼ਕਤੀ ਕਿੰਨੀ ਹੁੰਦੀ ਹੈ ਕਈ ਵਾਰੀ ਮੈਂ ਦੱਸਿਆ ਆ ਬੀਬੀ ਜੀ ਦੇ ਪਿਤਾ ਜੀ ਨੇ ਅੰਮ੍ਰਿਤ ਛਕਾਉਂਦੇ ਨੇਤਰਾਂ ਛਿੱਟਾ ਮਾਰਿਆ ਕਰਤਾਰ ਸਿੰਘ ਸੀਗਾ ਮੁੰਡਾ ਦਸਵੀਂ ਦਾ ਉੱਥੇ ਹੀ ਸਮਾਧੀ ਲੱਗ ਗਈ ਭਾਈ ਰਣਧੀਰ ਸਿੰਘ ਨੂੰ ਕਹਿਣ ਲੱਗੇ ਭਾਈ ਸਾਹਿਬ ਕਹਿੰਦੇ ਹੁਣ ਕੀ ਹੋਏਗਾ ਕਹਿੰਦੇ ਜ਼ੋਰ ਲੱਗ ਗਿਆ ਥੋੜਾ ਜਿਹਾ ਜ਼ਿਆਦਾ ਉਹ ਜਲ ਦੇ ਅੰਦਰ ਤੇਜ ਹਿਸਾਬ ਦਾ ਪਾਉਂਦੇ ਨੇ ਵੀ ਜੇ ਬਹੁਤਾ ਪਾਤਾ ਇੱਥੇ ਸਮਾਧੀਆਂ ਲੱਗ ਜਾਣਗੀਆਂ ਸਾਰਿਆਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਡਰ ਦੂਰ ਹੁੰਦੇ ਨੇ ਉਹੀ ਬੰਦਾ ਜਿਹੜਾ ਮਾੜਾ ਜਿਹਾ ਖੜਕਾ ਹੋਇਆ ਤੇ ਡਰਦਾ ਸ਼ੇਰ ਵਰਗਾ ਦਿਲ ਹੋ ਜਾਂਦਾ ਇਨਸਾਫ਼ ਤੇ ਚੱਲਣ ਲੱਗ ਜਾਂਦਾ ਬੇਇਨਸਾਫ਼ੀ ਨਹੀਂ ਕਰਦਾ ਧੱਕਾ ਨਹੀਂ ਕਰਦਾ ਨਾ ਧੱਕਾ ਹੋਣ ਦਿੰਦਾ ਜਾਗ ਆ ਗਈ ਸਾਹ ਸਿੰਘ ਸੋ ਕਹਿਣ ਲੱਗੇ ਵੀ ਹੁਣ ਕੀ ਹੋਊ ਕਹਿੰਦੇ ਇਹ 56 ਘੰਟੇ ਬਾਅਦ ਇਹਦੀ ਸੁਰਤ ਉਤਰਨੀ ਚੱਕ ਕੇ ਲੁਧਿਆਣੇ ਹਾਈ ਸਕੂਲ ਦੀ ਗੱਲ ਹੈ ਪਰੇ ਬਿਠਾ ਤਾ ਅਖੰਡ ਪਾਠ ਸ਼ੁਰੂ ਕਰ ਲਿਆ ਅੰਮ੍ਰਿਤ ਛਕਾਉਣ ਤੋਂ ਬਾਅਦ ਜਦ ਪੂਰੇ 48 ਘੰਟੇ ਹੋ ਗਏ ਕੀਰਤਨ ਸ਼ੁਰੂ ਹੋ ਗਿਆ ਭਾਈ ਸਾਹਿਬ ਦਾ ਕੀਰਤਨ ਕਈ ਕਈ ਘੰਟੇ ਹੁੰਦਾ ਘੜੀ ਕੁੜੀ ਨਹੀਂ ਸੀ ਉੱਥੇ ਦੇਖਿਆ ਕਰਦਾ ਕੋਈ ਸੋ ਜਦੋਂ ਉਹਨਾਂ ਨੇ ਉਹ ਬੱਚਾ ਹਿੱਲਿਆ ਉੱਪਰ ਨੂੰ ਉੱਠਿਆ ਬੈਲੈਂਸ ਲੈਸ ਹੋ ਗਿਆ ਬਾਪੂ ਜੀ ਜਾ ਕੇ ਕਹਿਣ ਲੱਗੇ ਲਾਵਾਂ ਦਾ ਪਾਠ ਕਰੋ ਇਹਦੀ ਰੂਹ ਅਕਾਲ ਪੁਰਖ ਦੇ ਦਰ ਤੇ ਖੜੀ ਹੈ ਭਾਈ ਸਾਹਿਬ ਕਹਿੰਦੇ ਅਸੀਂ ਮੇਰੇ ਉੱਪਰ ਦੀ ਬਾਜੇ ਤੋਂ ਐਂ ਥੱਲੇ ਨੂੰ ਚਲਿਆ ਗਿਆ ਜਿਵੇਂ ਮੱਛੀ ਪਾਣੀ ਚੋਂ ਆਉਂਦੀ ਹੈ ਮਹਾਰਾਜ ਦੇ ਮੂਹਰੇ ਲੰਮਾ ਪੈ ਗਿਆ ਕਹਿੰਦੇ ਫਿਰ ਅਸੀਂ ਲਾਵਾਂ ਦਾ ਕੀਰਤਨ ਕਰਿਆ ਇੱਕ ਛਿੱਟਾ ਮਾਰ ਕੇ ਕਿੱਥੇ ਵਾਹਿਗੁਰੂ ਕੋਲ ਪਹੁੰਚਾ ਦਿੰਦੇ ਇਹ ਅੰਮ੍ਰਿਤ ਐਵੇਂ ਨਹੀਂ ਆਇਆ ਵੀ ਮਿੱਠਾ ਪਾਣੀ ਪੀ ਲਓ ਇੱਥੇ ਕਹਿੰਦੇ ਜੀ ਮੁੰਡੀ ਖੜ ਜਾ ਅਸੀਂ ਪਹਿਲੀ ਵਾਰੀ ਅੰਮ੍ਰਿਤ ਛਕਾਇਆ ਉਹ ਨਿਰੰਕਾਰੀਆਂ ਦੀ ਲੜਕੀ ਸੀ ਉਹ ਕਹਿੰਦੇ ਮਿੱਠਾ ਪਾਣੀ ਕਿਉਂ ਪੀਣੀ ਆ ਵਾਹ ਹੋਜੂ ਉਹਦੇ ਚ ਕੁਛ ਆਉਂਦਾ ਸੀ ਉੱਥੇ ਵਿੱਚੇ ਹੀ ਕਰਨ ਲੱਗ ਗਈ ਸਿਰਜਾ ਘੁਮਾਉਣ ਲੱਗ ਗਈ ਜਦੋਂ ਚੂਹਾ ਪਾਇਆ ਸੀਸ ਵਿੱਚ ਕਹਿੰਦੀ ਮੈਂ ਜਾਨੀ ਹਾਂ ਨੱਠ ਗਈ ਇੱਕ ਨਹੀਂ ਰਾਜੀ ਹੋਇਆ ਸੈਂਕੜੇ ਰਾਜੀ ਹੋਏ ਇਹ ਅੰਮ੍ਰਿਤ ਐ ਨਹੀਂ ਹੈ ਸੋ ਸਾਹ ਸਿੰਘ ਜੀ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਅੱਜ ਵਿਸਾਖੀ ਸਾਨੂੰ ਚੇਤਾਵਨੀ ਦਿੰਦੀ ਹੈ ਬਈ ਨਗੋਰਾ ਨਾ ਕੋਈ ਵੀ ਰਹੋ ਗੁਰੂ ਧਾਰਨ ਕਰੋ ਸਾਡੇ ਘਰ ਦੇ ਅੰਦਰ ਗੁਰੂ ਨਾਨਕ ਦੇ ਘਰ ਦੇ ਅੰਦਰ ਗੁਰੂ ਐਵੇਂ ਹੀ ਧਾਰਿਆ ਜਾਂਦਾ ਵੀ ਪਹਿਲਾਂ ਅੰਮ੍ਰਿਤ ਛਕੋ ਪੰਜ ਪਿਆਰੇ ਦੇ ਨਾਮ ਦੀ ਦਾਤ ਦਿੰਦੇ ਉਹ ਨਾਮ ਦੀ ਕਮਾਈ ਕਰੋ ਉਹ ਕਮਾਈ ਕਰਕੇ ਅਸੀਂ ਦਰਜਾ ਦਰਜਾ ਉੱਪਰ ਚੱਲਦੇ ਚੱਲਦੇ ਅਖੀਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਾਂ ਸੋ ਇਹ ਖਾਲਸਾ ਆਦਰਸ਼ ਅੱਜ ਦੇ ਦਿਨ ਪ੍ਰਗਟ ਹੋਇਆ ਤੁਸੀਂ ਭਾਗਾਂ ਵਾਲੇ ਹੋ ਕਿ ਆਪਣਾ ਹੀ ਜਨਮ ਦਿਨ ਮਨਾਉਣ ਵਾਸਤੇ ਕੋਈ 100 ਮੀਲ ਤੋਂ ਆਇਆ ਕੋਈ 200 ਮੀਲ ਤੋਂ ਆਇਆ ਸੋ ਬਾਕੀ ਹੁਣ ਬੇਨਤੀ ਹੈ ਕਿ ਹੁਣ ਸਮਾਂ ਜਾਸ ਨਹੀਂ ਦਿੰਦਾ ਇੱਥੇ ਹੀ ਮੈਂ ਸਮਾਪਤ ਕਰਦਾ ਕੁਝ ਬੇਨਤੀਆਂ ਨੇ ਜਿਹੜੇ ਦੂਰ ਵਾਲੇ ਸੱਜਣ ਨੇ ਜੇ ਉਹ ਰਹਿ ਪੈਣ ਕੋਈ ਬਾਤ ਨਹੀਂ ਇੰਤਜ਼ਾਮ ਆਇਆ ਇੱਥੇ ਸਰ ਦੂਸਰਾ ਲੰਗਰ ਤਿਆਰ ਹੈ ਜਲੇਬੀਆਂ ਦਾ ਟੁੱਟ ਲੈ ਸਾਰੇ
ਗਰਮੀ ਦਾ ਮੌਸਮ ਹੈ, ਦਿਨ ਬੜੇ ਲੰਬੇ ਹੋ ਗਏ ਨੇ, ਪਹਿਲਾਂ ਸੂਰਜ 5 ਵਜੇ ਡੁੱਬਦਾ ਸੀ, ਹੁਣ ਤਾਂ 7:30-7 ਵਜੇ, ਇਸ ਕਰਕੇ ਆਪਣੀ ਸਾਰੀ ਸੰਗਤਾਂ ਪਿਆਰ ਨਾਲ ਬੈਠੇ ਹੋ, ਇਹੋ ਜਿਹਾ ਸਮਾਂ ਰੋਜ਼ ਰੋਜ਼ ਨਹੀਂ ਆਉਂਦਾ, ਤੁਸੀਂ ਵੀ ਗਰਮੀ
ਆਹ
ਇਹਨਾਂ ਨੇ ਮੇਰੇ ਤੇ ਬੜੀ ਕਿਰਪਾ ਕੀਤੀ, ਸਾਡੇ ਇਲਾਕੇ ਤੇ ਬੜੀ ਕਿਰਪਾ ਕੀਤੀ, ਜਗ੍ਹਾ ਜਗ੍ਹਾ ਸਤਸੰਗ ਰੱਖ ਕੇ ਜਿਨ੍ਹਾਂ ਦੀ ਕਿ ਅਸੀਂ ਸਾਰੀ ਜ਼ਿੰਦਗੀ ਚ ਅਸੀਂ ਲੱਭਦੇ ਰਹੇ, ਬਹੁਤ ਕੋਸ਼ਿਸ਼ਾਂ ਕੀਤੀਆਂ। ਪਰ ਜਦੋਂ ਮਹਾਂਪੁਰਸ਼ਾਂ ਦੇ 84 ਦੇ ਵਿੱਚ ਦਰਸ਼ਨ ਹੋਏ, ਸਾਡੇ ਇਲਾਕੇ ਤੇ ਅਪਾਰ ਕਿਰਪਾ ਹੋਈ ਤੇ ਸਤਸੰਗ ਹੋਏ, ਬੜੇ ਲੋਕਾਂ ਨੇ ਅੰਮ੍ਰਿਤ ਪਾਨ ਕੀਤਾ, ਦਾਸ ਨੇ ਵੀ ਦੁਬਾਰੇ ਇਹਨਾਂ ਤੋਂ ਅੰਮ੍ਰਿਤ ਪਾਨ ਕੀਤਾ। ਸੋ ਜਦੋਂ ਮੈਂ ਹੁਣ ਮਹੀਨਾ ਸਵਾ ਮਹੀਨਾ ਪਹਿਲੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਇਸੇ ਥਾਂ ਆਇਆ ਤਾਂ ਮੈਨੂੰ ਹੈਰਾਨੀ ਵੀ ਹੋਈ ਤੇ ਬਹੁਤ ਬੇਹੱਦ ਖੁਸ਼ੀ ਹੋਈ ਕਿ ਮਹਾਂਪੁਰਸ਼ਾਂ ਨੇ ਇੱਕ ਬਹੁਤ ਵੱਡਾ ਉਦਮ ਕਰਕੇ ਤੇ ਲੋਕਾਂ ਦੇ ਵਿੱਚ ਜਾਗਰੂਕਤੀ ਲਿਆਉਣ ਵਾਸਤੇ, ਜਿਸ ਦੀ ਕਿ ਅੱਜ ਸਿੱਖ ਕੌਮ ਨੂੰ ਲੋੜ ਹੈ, ਉਹ ਇੱਥੇ ਇਸ ਇਲਾਕੇ ਦੇ ਵਿੱਚ ਜੋ ਸ਼ੁਰੂ ਕੀਤੀ ਹੈ। ਤੁਸੀਂ ਬਹੁਤ ਬੜੇ ਸੁਭਾਗੇ ਹੋ ਜਿਹੜਾ ਇਹ ਇਲਾਕਾ ਜਿਸ ਇਲਾਕੇ ਦੇ ਵਿੱਚ ਮਹਾਂਪੁਰਸ਼ ਆ ਕੇ ਬਹਿ ਜਾਣ, ਜਿਸ ਧਰਤੀ ਦੇ ਵਿੱਚ ਮਹਾਂਪੁਰਸ਼ ਆ ਕੇ ਬਹਿ ਜਾਣ, ਉਹ ਧਰਤੀ ਨੂੰ ਭਾਗ ਲੱਗ ਜਾਂਦੇ ਹਨ। ਸੋ ਤੁਸੀਂ ਬਹੁਤ ਭਾਗਾਂ ਵਾਲੇ ਹੋ। ਮੈਂ ਮਹਾਂਪੁਰਸ਼ਾਂ ਨੂੰ ਤੇ ਸੰਗਤ ਨੂੰ ਇਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਦੂਜੇ ਅੱਜ ਖਾਲਸੇ ਦਾ ਜਨਮ ਦਿਨ ਹੈ, ਸਾਰੀ ਸੰਗਤ ਜੋ ਇੱਥੇ ਇਕੱਠੀ ਹੋਈ ਹੈ ਤੇ ਸਾਰੇ ਖਾਲਸਾ ਪੰਥ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ। ਸੋ ਇਹ ਸਾਰੀਆਂ ਚੀਜ਼ਾਂ ਇਹੋ ਜਿਹੇ ਮਹਾਂਪੁਰਸ਼ ਹੀ ਸਾਡੇ ਤੱਕ ਪਹੁੰਚਾ ਸਕਦੇ ਨੇ। ਸਾਡੇ ਕੋਲ ਇੰਨਾ ਵੱਡਾ ਖਜ਼ਾਨਾ ਹੈ ਜਿਹੜਾ ਕਿ ਅਸੀਂ ਆਮ ਆਦਮੀ ਗ੍ਰਿਸ਼ਟੀ ਆਦਮੀ ਇੰਨੀ ਖੋਜ ਨਹੀਂ ਕਰ ਸਕਦਾ, ਇੰਨਾ ਪੜ੍ਹ ਨਹੀਂ ਸਕਦਾ। ਤੋ ਇਹੋ ਜਿਹੇ ਮਹਾਂਪੁਰਸ਼ਾਂ ਰਾਹੀਂ ਸਾਨੂੰ ਵਿਚਾਰ ਮਿਲਦੇ ਹਨ ਔਰ ਇਹਨਾਂ ਦੇ ਨਾਲ ਹੀ ਕਈਆਂ ਲੋਕਾਂ ਦੇ ਰਸਤੇ ਜੀਵਨ ਦਾ ਪੱਧਰ ਉੱਚਾ ਹੁੰਦਾ ਹੈ। ਔਰ ਅੱਜ ਦੁਨੀਆਂ ਦੇ ਵਿੱਚ ਮੈਂ ਬਾਹਰ ਵੀ ਦੇਖਿਆ, ਪਹਿਲੇ ਵੀ ਕਈ, ਮੈਂ ਵੈਸੇ ਲੋਕ ਸੇਵਾ ਹੀ ਕਰਦਾ ਰਿਹਾ ਸ਼ੁਰੂ ਤੋਂ, ਮੈਂ ਸਾਰਾ ਦੇਖ ਕੇ ਪਰਖ ਕੀਤੀ ਹੈ ਕਿ ਜੋ ਸਾਨੂੰ ਸਾਹਿਤ ਮਿਲਿਆ ਹੈ, ਜੋ ਗੁਰੂਆਂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸੋ ਅੱਜ ਤੱਕ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ ਪ੍ਰੈਕਟੀਕਲੀ ਜਾਂ ਕੋਈ ਪ੍ਰਤੱਖ ਚੀਜ਼ ਨਹੀਂ ਸਾਹਮਣੇ ਆਉਂਦੀ।